ਹੇਹਰ ਨਗਰ ਦੇ ਵਿੱਚ ਪ੍ਰਿਥੀ ਚੰਦ ਨੇ ਤਲਾਬ ਬਣਾਇਆ, ਨਕਲ ਕੀਤੀ ਆ ਉਹਨੇ ਸੁਧਾ ਸਰ ਅੰਮ੍ਰਿਤ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ। ਉਸੇ ਤਰ੍ਹਾਂ ਮੰਦਿਰ ਬਣਾਉਣਾ ਕੀਤਾ, ਬੜਾ ਖੁਸ਼ ਹੁੰਦਾ ਹੈ ਦੀ ਉਪਮਾ ਕਰਦਾ, ਜਿਹੜਾ ਵੀ ਕੋਈ ਮਿਲਦਾ ਉੱਥੇ ਜਾਂਦਾ, ਬੜੀ ਉਪਮਾ ਕਰਦਿਆਂ ਕਹਿੰਦਾ ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਉਹਨੂੰ ਮਨ ਇੱਛਤ ਫਲ ਪ੍ਰਾਪਤ ਹੋਣਗੇ, ਬੜਾ ਭਾਰੀ ਇਕੱਠ ਹੋਇਆ ਕਰੇਗਾ, ਇੱਥੇ ਮੇਲੇ ਲੱਗਣਗੇ। ਉਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਦਿਨੇ ਰਾਤ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ, ਬੇਅੰਤ ਭੇਟਾਵਾਂ ਅਰਪਣ ਕਰਦੀਆਂ, ਬੇਅੰਤ ਧੰਨ ਚੜ੍ਹਦਾ, ਗੁਰੂ ਸਾਹਿਬ ਦੇ ਦਰਸ਼ਨ ਪਰਸਦੀਆਂ। ਜੋ ਜੋ ਵੀ ਕਾਂਖਾਂ ਲੈ ਕੇ ਆਉਂਦੇ ਮਨ ਅੰਦਰ, ਸਤਿਗੁਰੂ ਸਾਹਿਬ ਸਭਨਾਂ ਦੀਆਂ ਪੂਰੀਆਂ ਕਰਦੇ। ਮਹਾਨ ਜਸ ਫੈਲਿਆ, ਕੀਰਤੀ ਫੈਲੀ ਹੈ, ਦੂਰ ਦਰਾਜ ਦੇ ਇਲਾਕਿਆਂ ਤੋਂ ਨਿਤ ਸੰਗਤਾਂ ਪਹੁੰਚ ਰਹੀਆਂ ਨੇ। ਉਹਨੇ ਸਾਰੀ ਖਬਰ ਮਿਲਦੀ ਹੈ ਪ੍ਰਿਥੀ ਚੰਦ ਨੂੰ ਕਿ ਤੂੰ ਤਾਂ ਤਲਾਬ ਬਣਾ ਕੇ ਕਹਿਣਾ ਸੀ ਇੱਥੇ ਬਹੁਤ ਭਾਰੀ ਇਕੱਠ ਹੋਵੇਗਾ, ਮੇਲੇ ਲੱਗਣਗੇ, ਬੜੀਆਂ ਸੰਗਤਾਂ ਆਉਣਗੀਆਂ, ਪਰ ਤੇਰੇ ਕੋਲ ਤਾਂ ਕੋਈ ਚੱਲ ਕੇ ਆਉਂਦਾ ਨਹੀਂ। ਉਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਬੇਅੰਤ ਸੰਗਤਾਂ ਪਹੁੰਚਦੀਆਂ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਬੇਅੰਤ ਭਟਾਵਾਂ ਅਰਪਣ ਕਰਦੀਆਂ, ਬੇਅੰਤ ਧੰਨ ਗੁਰੂ ਸਾਹਿਬ ਜੀ ਅੱਗੇ ਚੜਾਉਂਦੀਆਂ ਹਨ। ਬੜਾ ਮਹਾਨ ਜਸ ਗੁਰੂ ਕੀ ਕੀਰਤੀ ਫੈਲੀ ਹੈ, ਕਿਹੜੀ ਕਿਹੜੀ ਸ਼ੋਭਾ ਜਿਹੜੀ ਹੈ, ਕਿਹੜਾ ਕਿਹੜਾ ਗੁਣ ਉੱਥੋਂ ਦਾ ਵਰਣਨ ਕਰਕੇ ਦੱਸਿਓ, ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਿਥੀ ਚੰਦ ਬੜਾ ਦੁਖੀ ਹੁੰਦਾ ਤੇ ਦੁਖੀ ਹੋਇਆ ਮਨ ਅੰਦਰ ਝੂਰਦਾ, ਲੱਖਾਂ ਰੁਪਈਆ ਲਾ ਦਿੱਤਾ ਮੈਂ, ਬੜਾ ਯਤਨ ਕੀਤਾ, ਤਲਾਬ ਬਣਾਇਆ, ਮੰਦਿਰ ਬਣਾਇਆ, ਲੱਖਾਂ ਰੁਪਇਆ ਲਾਇਆ ਹੋਇਆ ਮੇਰਾ ਕਿਸੇ ਕੰਮ ਨਹੀਂ ਆਇਆ, ਵਿਅਰਥ ਚਲਾ ਗਿਆ, ਨਾ ਕੋਈ ਇੱਥੇ ਚੱਲ ਕੇ ਆਉਂਦਾ, ਨਾ ਮੇਲੇ ਲੱਗਦੇ ਨੇ। ਮੈਂ ਸੋਚਿਆ ਸੀ ਮੈਂ ਗੁਰੂ ਬਣ ਕੇ ਬੈਠਾਂਗਾ, ਲੋਕ ਮੇਰੀ ਪੂਜਾ ਕਰਨਗੇ, ਉਹਦੇ ਉਲਟ ਹੋਇਆ ਸਾਰਾ, ਤੇ ਹੋਰ ਨਵਾਂ ਦੁੱਖ ਮੇਰੇ ਲਈ ਬਣ ਗਿਆ। ਇਸ ਤਰ੍ਹਾਂ ਦੇ ਨਾਲ ਹੁਣ ਝੂਰਦਾ ਝੂਰਦਾ ਹੋਇਆ, ਬੜੀ ਚਿੰਤਾ ਦੇ ਵੱਸ ਸਹਿਤ ਹੈ ਤੇ ਸੁਨੀ ਖਾਨ ਆਪਣੇ ਮਿੱਤਰ ਦੇ ਕੋਲ ਜਾ ਕੇ ਕੀ ਪੁਕਾਰ ਕਰਦਾ ਆ, ਉਹ ਇੱਥੋਂ ਅਗਲੇਰੀ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਪ੍ਰਿਥੀਆ ਨਿਤ ਪ੍ਰਤ ਚਿਤ ਹੈ ਚਿੰਤਾ ਮਨ ਮਾਹੀ।
ਨਿਤਾ ਪ੍ਰਤ ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਹਰ ਰੋਜ ਸੋਚਦਾ ਰਹਿੰਦਾ, ਮਨ ਅੰਦਰ ਬੜੀ ਚਿੰਤਾ ਵਧੀ ਹੈ, ਹਰ ਵੇਲੇ ਚਿੰਤਾ ਬਣੀ ਰਹਿੰਦੀ ਕਿ ਮੈਂ ਇਹ ਸਾਰਾ ਕੁਝ ਇੰਨਾ ਧਨ ਖਰਚ ਕੇ ਕੀਤਾ, ਤਲਾਬ ਬਣਾਇਆ, ਮੰਦਿਰ ਬਣਾਇਆ, ਮੇਰੀ ਪੂਜਾ ਹੋਵੇਗੀ, ਲੋਕ ਆਉਣਗੇ, ਬੇਅੰਤ ਭੇਟਾਵਾਂ ਅਰਪਣ ਕਰਨਗੇ, ਬੇਅੰਤ ਧਨ ਆਏਗਾ, ਪਰ ਨਾ ਇੱਥੇ ਕੋਈ ਚੱਲ ਕੇ ਆਉਂਦਾ, ਨਾ ਕੋਈ ਮੇਰੀ ਪੂਜਾ ਕਰਦਾ। ਇਸ ਪ੍ਰਕਾਰ ਦੇ ਨਾਲ ਹਰ ਰੋਜ਼ ਸੋਚਦਾ, ਚਿਤ ਵਧਾ ਰਹਿੰਦਾ, ਬੜੀ ਚਿੰਤਾ ਮਨ ਅੰਦਰ ਬਣੀ ਰਹਿੰਦੀ ਹੈ।
ਕੀਰਤ ਸੁਣੈ ਸ਼ਰੀਕ ਕੀ ਨਿਸਦਿਨ ਸੁਖ ਨਾਹੀ।
ਤੇ ਉਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜਦੋਂ ਕੀਰਤੀ ਸੁਣਦਾ, ਜਦੋਂ ਆ ਕੇ ਕੁਝ ਲੋਕ ਇਹਨੂੰ ਦੱਸਦੇ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਕਰਦੇ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਤਾਂ ਹਰ ਵੇਲੇ ਸੰਗਤਾਂ ਦਾ ਭਾਰੀ ਇਕੱਠ ਰਹਿੰਦਾ, ਹਰ ਵੇਲੇ ਹੀ ਮੇਲਾ ਲੱਗਿਆ ਰਹਿੰਦਾ, ਉੱਥੇ ਤਾਂ ਇੱਕ ਦਿਨ ਮੇਲੇ ਦੀ ਗੱਲ ਨਹੀਂ, ਹਰ ਰੋਜ਼ ਹੀ ਮੇਲਾ ਲੱਗਿਆ ਰਹਿੰਦਾ, ਇੰਨੀਆਂ ਸੰਗਤਾਂ ਪਹੁੰਚਦੀਆਂ ਨੇ, ਬੜਾ ਧੰਨ ਚੜ੍ਹਦਾ, ਬੜੀਆਂ ਭੇਟਾਵਾਂ ਅਰਪਣ ਕਰਦੀਆਂ ਸੰਗਤਾਂ, ਗੁਰੂ ਸਾਹਿਬ ਜੀ ਦੀ ਪੂਜਾ ਕਰਦੀਆਂ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਆਨੰਦ ਮਾਣਦੀਆਂ, ਮਨ ਇੱਛਤ ਫਲ ਪ੍ਰਾਪਤ ਕਰਦੀਆਂ ਨੇ। ਬੜੇ ਬੜੇ ਦੂਰ ਦੂਰ ਦੇ ਇਲਾਕਿਆਂ ਤੋਂ ਚਾਰੇ ਪਾਸਿਆਂ ਤੋਂ ਚੱਲ ਕੇ ਸੰਗਤਾਂ ਆਉਂਦੀਆਂ। ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਪ੍ਰਿਥੀ ਚੰਦ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਡਿਆਈ ਸੁਣਦਾ ਤੇ ਸੁਣ ਕੇ ਜਿਹੜਾ ਹੈ ਮਨ ਦੇ ਅੰਦਰ ਸੜਬਲ ਜਾਂਦਾ, ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ।
ਸੁਲਹੇ ਸੋ ਕਬ ਕਬ ਮੇਲਾ ਦੁੱਖ ਕਹਿਤ ਸੁਣਾਵੇ।
ਕਦੇ ਕਦੇ ਜਾ ਕੇ ਆਪਣੇ ਮਿੱਤਰ ਸੁਨੇ ਖਾਨ ਨੂੰ ਮਿਲਦਾ ਤੇ ਸੁਨੇ ਖਾਨ ਨੂੰ ਮਿਲ ਕੇ ਜਿਹੜਾ ਇਹਦਾ ਦੁੱਖ ਹੈ, ਜਿਹੜੀ ਹਿਰਦੇ ਦੀ ਚਿੰਤਾ ਬਣੀ ਹੈ, ਉਹ ਉਹਦੇ ਨਾਲ ਜਾ ਕੇ ਸਾਂਝੀ ਕਰਦਾ।
ਜਬ ਦਿੱਲੇ ਪੁਰ ਚਲ ਹੋਗੀ ਕਾਰਜ ਬਣ ਜਾਵੇ।
ਕਹਿਣ ਲੱਗਾ ਸੁਨੇ ਖਾਨ, ਜਦੋਂ ਤੂੰ ਦਿੱਲੀ ਜਾਵੇਂਗਾ, ਬਾਦਸ਼ਾਹ ਕੋਲ ਪਹੁੰਚੇਗਾ, ਦਿੱਲੀ ਜਾ ਕੇ ਮੇਰਾ ਕਾਰਜ ਸਵਰਨਾ, ਉਨੀ ਦੇਰ ਤੱਕ ਗੱਲ ਬਣਨੀ ਨਹੀਂ। ਮੇਰਾ ਕਾਰਜ ਓਨੀ ਦੇਰ ਤੱਕ ਨਹੀਂ ਸਵਰਨਾ, ਓਨੀ ਦੇਰ ਤੱਕ ਕਿਸੇ ਦੀ ਮੇਰੀ ਕੋਈ ਪੂਜਾ ਨਹੀਂ ਕਰਨੀ, ਇੱਥੇ ਚੱਲ ਕੇ ਨਹੀਂ ਆਉਣਾ। ਜਦੋਂ ਤੂੰ ਦਿੱਲੀ ਜਾ ਕੇ ਬਾਦਸ਼ਾਹ ਨਾਲ ਗੱਲ ਕਰੇਗਾ ਉਦੋਂ ਇਹ ਕਾਰਜ ਸਵਰੇਗਾ।
ਜਾਵਤ ਗਾਦੇ ਗੁਰੂ ਕੀ ਸ਼੍ਰੀ ਅਰਜਨ ਪਾਹੀ।
ਜਦੋਂ ਤੱਕ ਇਹ ਗੁਰਤਾ ਗੱਦੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਹੈ, ਜਦੋਂ ਤੱਕ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹਨ,
ਤਾਵਤ ਮਮ ਕੀਰਤ ਕਹਾ ਪੂਜਾ ਹੋਈ ਨਾਹੀ।
ਮੇਰੇ ਕੋਲ ਕਿੰਨੇ ਚੱਲ ਕੇ ਆਉਣਾ, ਕਿਉਂਕਿ ਗੁਰਤਾ ਗੱਦੀ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਕੋਲ ਹੈ। ਓਨੀ ਦੇਰ ਤੱਕ ਜਦੋਂ ਤੱਕ ਗੁਰਤਾ ਗੱਦੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਬਿਰਾਜਮਾਨ ਨੇ ਉਹਨਾਂ ਦੇ ਕੋਲ ਹੈ, ਉਦੋਂ ਤੱਕ ਮੇਰੇ ਕੋਲ ਚੱਲ ਕੇ ਕਿਸੇ ਨੇ ਨਹੀਂ ਆਉਣਾ, ਨਾ ਮੇਰੀ ਪੂਜਾ ਕਰਨੀ ਹੈ।
ਅਜ਼ਮਤ ਹੋਈ ਨਾ ਮੋਹੀ ਮਹਿ ਨਹਿ ਸ਼ਰਧਾ ਧਾਰੈ।
ਮੇਰੇ ਵਿੱਚ ਉਦੋਂ ਤੱਕ ਕੋਈ ਅਜ਼ਮਤ ਸ਼ਕਤੀ ਕਿੱਥੋਂ ਆਉਣੀ ਹੈ, ਕਿਉਂਕਿ ਗੁਰਤਾ ਗੱਦੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ, ਗੁਰੂ ਨਾਨਕ ਦੀ ਜੋਤ ਤਾਂ ਉਹਨਾਂ ਦੇ ਹਿਰਦੇ ਵਿੱਚ ਹੈ, ਉਹ ਗੁਰਿਆਈ ਉਹਨਾਂ ਨੂੰ ਬਖਸ਼ਿਸ਼ ਹੋਈ ਹੈ। ਉਦੋਂ ਤੱਕ ਮੇਰੇ ਵਿੱਚ ਨਾ ਕੋਈ ਸ਼ਕਤੀ ਆਉਣੀ ਹੈ ਤੇ ਨਾ ਜਿਹੜਾ ਹੈ ਉਹ ਸ਼ਕਤੀ ਆਉਣ ਦੇ ਨਾਲ, ਜਦੋਂ ਸ਼ਕਤੀ ਨਹੀਂ ਹੋਏਗੀ ਤੇ ਮੇਰੇ ਤੇ ਸ਼ਰਧਾ ਕਿਵੇਂ ਕਿਸੇ ਦੀ ਬਣਨੀ ਹੈ, ਕਿਸੇ ਨੇ ਵੀ ਮੇਰੇ ਤੇ ਕੋਈ ਸ਼ਰਧਾ ਜਿਹੜੀ ਉਹ ਧਾਰਨ ਨਹੀਂ ਕਰਨੀ।
ਆਏ ਨਾ ਬੰਧਨ ਕਰਤ ਹੈ ਨਹ ਦੇ ਉਪਹਾਰ।
ਨਾ ਕਿਸੇ ਨੇ ਚੱਲ ਕੇ ਮੇਰੇ ਕੋਲ ਆ ਕੇ ਮੈਨੂੰ ਵੰਦਨਾ ਕਰਨੀ ਹੈ, ਨਾ ਨਮਸਕਾਰ ਕਰਨੀ ਹੈ, ਨਾ ਕਿਸੇ ਨੇ ਮੈਨੂੰ ਕੋਈ ਭੇਟਾਵਾਂ ਅਰਪਣ ਕਰਨੀਆਂ ਹਨ।
ਤੂੰ ਹੀ ਕਰੇ ਤੇ ਮੋਹੇ ਕਹੋ ਬੜ ਵਧੈ ਪ੍ਰਤਾਪਾ।
ਤਾਂ ਸੁਨੇਖਾ ਤੇਰੇ ਕਰਨ ਨਾਲ ਹੀ ਗੱਲ ਬਣਨੀ ਹੈ, ਇਹ ਹੁਣ ਮੇਰਾ ਕੰਮ ਤੂੰ ਹੀ ਸਵਾਰਨਾ। ਤੂੰ ਜਦੋਂ ਬਾਦਸ਼ਾਹ ਨਾਲ ਗੱਲ ਕਰੇਗਾ ਇਹ ਕੰਮ ਮੇਰਾ ਤਾਂ ਬਣੇਗਾ, ਤੇਰੇ ਕਰਨ ਦੇ ਨਾਲ ਹੀ ਮੇਰਾ ਜਿਹੜਾ ਪ੍ਰਤਾਪ ਉਹ ਦੁਨੀਆਂ ਦੇ ਵਿੱਚ ਵਧੇਗਾ।
ਸਿੱਖ ਸੰਗਤ ਸਭ ਆਏ ਹੈ ਕਰਹਿ ਮਮ ਜਾਪਾ।
ਜਦੋਂ ਮੇਰਾ ਪ੍ਰਤਾਪ ਵਧੇਗਾ, ਮੇਰੀ ਕੀਰਤੀ ਫੈਲੇਗੀ, ਫਿਰ ਸਿੱਖ ਸੰਗਤਾਂ ਮੇਰੇ ਕੋਲ ਚੱਲ ਕੇ ਆਉਣਗੀਆਂ, ਮੇਰਾ ਨਾਮ ਜਪਣਗੀਆਂ।
ਜਬ ਲੋ ਦਿੱਲੀ ਜਾਏ ਕੇ ਗਹਿਲੀਤ ਨਾ ਤਾਹੀ।
ਜਿੰਨੀ ਦੇਰ ਤੱਕ ਤੁਸੀਂ ਦਿੱਲੀ ਪਹੁੰਚ ਕੇ ਅਰਜਨ ਦੇਵ ਜੀ ਨੂੰ ਪਕੜ ਨਹੀਂ ਲੈਂਦੇ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੇ,
ਤਬ ਲੋ ਮੇਰੋ ਸੁਖ ਕਹਾ ਚਿੰਤਾ ਦੁੱਖ ਮਾਹੀ।
ਉਦੋਂ ਤੱਕ ਮੈਨੂੰ ਸੁਖ ਕਿੱਥੋਂ ਮਿਲਣਾ ਹੈ, ਉਦੋਂ ਤੱਕ ਮੈਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ, ਮੇਰੀ ਚਿੰਤਾ ਵੱਧਦੀ ਜਾ ਰਹੀ ਹੈ, ਦਿਨ ਰਾਤ ਚਿੰਤਾ ਵਿੱਚ ਡੁੱਬਿਆ ਰਹਿਣਾ, ਦਿਨੇ ਰਾਤ ਚਿੰਤਾ ਜਿਹੜੀ ਵੱਧਦੀ ਜਾ ਰਹੀ ਹੈ, ਉਨੀ ਦੇਰ ਤੱਕ ਮੈਨੂੰ ਸੁਖ ਪ੍ਰਾਪਤ ਨਹੀਂ ਹੋਣਾ ਜਦੋਂ ਤੱਕ ਤੁਸੀਂ ਸ਼੍ਰੀ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੇ।
ਤੁਜ ਪ੍ਰਤਾਪ ਤੇ ਬਣ ਗਯੋ ਇਹ ਸੁੰਦਰ ਤਾਲਾ।
ਹੁਣ ਸੁਨੇਖਾ ਨੂੰ ਵਡਿਆਉਣ ਵਾਸਤੇ ਉਹਦੀ ਉਪਮਾ ਕਰਦਾ, ਸੁਨੇਖਾ ਨੂੰ ਵਡਿਆਉਂਦਾ, ਕਹਿਣ ਲੱਗਾ ਸੁਨੇਖਾ ਇਹ ਤਾਂ ਤੇਰੇ ਪ੍ਰਤਾਪ ਨਾਲ ਹੀ ਆ ਵੱਡਾ ਤਲਾਬ ਬਣਿਆ, ਤੇਰਾ ਪ੍ਰਤਾਪ ਹੈ, ਤੇਰੇ ਪ੍ਰਤਾਪ ਦੇ ਕਾਰਨ ਇਹ ਜਿਹੜਾ ਵੱਡਾ ਤਲਾਬ ਇਹ ਸਥਾਨ ਬਣਿਆ ਹੈ।
ਸਭ ਜਗ ਮਹਿ ਪਸਰੂ ਮਹਾ ਤੁਵ ਸੁਜਸ ਵਿਸਾਲਾ।
ਸਾਰੇ ਜਗ ਵਿੱਚ ਤੇਰਾ ਬੜਾ ਜਸ ਫੈਲਿਆ, ਸਾਰੇ ਲੋਕ ਤੇਰਾ ਬੜਾ ਜਸ ਕਰਦੇ ਨੇ, ਕਿਉਂਕਿ ਤੇਰਾ ਤੂੰ ਇਹ ਧਰਤੀ ਮੈਨੂੰ ਦਿੱਤੀ, ਧਨ ਦਿੱਤਾ ਇਹ ਤਲਾਬ ਬਣਾਉਣ ਵਾਸਤੇ, ਮੇਰੀ ਮਦਦ ਕੀਤੀ, ਸਹਾਇਤਾ ਕੀਤੀ, ਇਹ ਤੇਰੇ ਪ੍ਰਤਾਪ ਦੇ ਸਦਕਾ, ਤੇ ਤੇਰਾ ਜਿਹੜਾ ਜਸ ਚਾਰੇ ਪਾਸੇ ਫੈਲਿਆ, ਬਹੁਤ ਸਾਰੇ ਤੇਰਾ ਜਸ ਕਰਦੇ ਹਨ।
ਦੂਰ ਦੂਰ ਕੀ ਸੰਗਤਾ ਆਵ ਹੈ ਦਰ ਸੰਤੀ।
ਦੂਰ ਦੂਰ ਤੋਂ ਹੁਣ ਪਹੁੰਚਦਾ ਤਾਂ ਉੱਥੇ ਕੋਈ ਵੀ ਨਹੀਂ, ਕੋਈ ਭੁੱਲਿਆ ਭਟਕਾ ਵਿਚਾਰਾ ਜਿਹਨੂੰ ਨਹੀਂ ਪਤਾ, ਇੱਕਾ ਦੁੱਕਾ ਕੋਈ ਜੇ ਚਲਾ ਜਾਂਦਾ, ਹੁਣ ਉਹਨੂੰ ਭਰਮਾਉਣ ਦੇ ਲਈ ਵੀ ਉਪਮਾ ਕਰ ਰਿਹਾ। ਕਹਿੰਦੇ ਦੂਰ ਦੂਰ ਤੋਂ ਜਿਹੜੀਆਂ ਬੜੀਆਂ ਸੰਗਤਾਂ ਚੱਲ ਕੇ ਉੱਥੇ ਆਉਂਦੀਆਂ ਹਨ।
ਕੀਰਤ ਤੁਹੇ ਉਚਾਰਤੀ ਆਸੀਸ ਦਿਵੰਤੀ।
ਉਹ ਤੇਰੇ ਕੀਰਤੀ ਕਰਦੀਆਂ ਨੇ ਸਾਰੀਆਂ ਸੰਗਤਾਂ, ਤੇਰਾ ਹੀ ਜਸ ਗਾਉਂਦੀਆਂ ਨੇ, ਤੇ ਇਸ ਪ੍ਰਕਾਰ ਦੇ ਨਾਲ ਤੈਨੂੰ ਬਹੁਤ ਆਸੀਸਾਂ ਦਿੰਦੀਆਂ ਹਨ।
ਵਧੇ ਪੁੰਨ ਤੇਰੇ ਮਹਾ ਗੁਰ ਕੇ ਘਰ ਮਾਹੀ।
ਲੱਗੇ ਗੁਰੂ ਘਰ ਦੇ ਵਿੱਚ ਤੇਰਾ ਬਹੁਤ ਪੁੰਨ ਵਧਿਆ, ਆ ਜਿਹੜਾ ਤੂੰ ਤਲਾਬ ਬਣਵਾਇਆ ਹੈ ਨਾ, ਧਨ ਖਰਚ ਕੇ ਮੇਰੀ ਮਦਦ ਕੀਤੀ ਹੈ, ਇਹਦੇ ਕਰਨ ਦੇ ਨਾਲ ਗੁਰੂ ਘਰ ਦੇ ਵਿੱਚ ਜਿਹੜਾ ਤੇਰਾ ਬਹੁਤ ਪੁੱਲ ਵਧਿਆ ਹੈ।
ਹਾਲਤ ਪਲਤ ਸੁਧਰੇ ਦੋ ਜਮ ਕੋ ਦੁੱਖ ਨਾਹੀ।
ਕਹਿਣ ਲੱਗਾ ਤੇਰਾ ਲੋਕ ਵੀ ਸਵਰ ਗਿਆ ਪਰ ਲੋਕ ਵੀ ਸਵਰ ਗਿਆ। ਸੁਲੇਖਾ ਨੂੰ ਕਹਿੰਦਾ ਪ੍ਰਿਥੀ ਚੰਦ, ਕਹਿੰਦਾ ਤਲਾਬ ਤੂੰ ਬਣਵਾਇਆ, ਸਥਾਨ ਤਿਆਰ ਕਰਵਾਇਆ ਹੈ, ਇਹਦੇ ਨਾਲ ਤੇਰਾ ਲੋਕ ਵੀ ਸਵਰ ਗਿਆ ਪਰਲੋਕ ਵੀ ਸਵਰ ਗਿਆ। ਹੁਣ ਤੈਨੂੰ ਜਮਾਂ ਦਾ ਦੁੱਖ ਨਹੀਂ ਮਿਲੇਗਾ, ਜਮ ਤੈਨੂੰ ਦੁੱਖ ਨਹੀਂ ਦੇ ਸਕਣਗੇ।
ਤੂੰ ਸਮਾਨ ਤੁਰਕਨ ਵਿਖੇ ਦਿਖਿਅਤ ਨਹਿ ਕੋਈ।
ਤੇਰੇ ਸਮਾਨ ਤੁਰਕਾਂ ਦੇ ਵਿੱਚ ਮੈਨੂੰ ਹੋਰ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਹੁਣ ਆਪਣਾ ਮਨੋਰਥ ਪੂਰਾ ਕਰਨਾ ਚਾਹੁੰਦਾ ਨਾ ਵਡਿਆਰਿਆ ਪ੍ਰਿਥੀ ਚੰਦ ਨੂੰ, ਸੁਨੀ ਖਾਨ ਨੂੰ, ਕਹਿਣ ਲੱਗੇ ਤੁਰਕਾਂ ਦੇ ਵਿੱਚ ਮੈਨੂੰ ਸੁਨੀ ਖਾਨ ਤੇਰੇ ਬਰਾਬਰ ਦੂਜਾ ਹੋਰ ਕੋਈ ਨਜ਼ਰ ਨਹੀਂ ਆਉਂਦਾ।
ਧਨ ਮਾਤ ਪਿਤ ਜਨਿਓ ਜਨ ਉਦਰੇ ਸੇ ਦੋਈ।
ਕਹਿਣ ਲੱਗੇ ਤੇਰੇ ਮਾਤਾ ਪਿਤਾ ਧਨ ਨੇ ਸੁਨੀ ਖਾਨ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਜਿਨ੍ਹਾਂ ਨੇ ਤੈਨੂੰ ਜਨਿਆ ਉਹ ਧਨ ਨੇ, ਉਹਨਾਂ ਦਾ ਵੀ ਉਧਾਰ ਹੋ ਗਿਆ, ਉਹ ਵੀ ਤਰ ਗਏ ਹਨ।
ਨਿਜ ਤਰੇਫ ਸੁਲਹੇ ਸੋਨੀ ਫੂਲਤ ਚਿਤ ਮਾਹੀ।
ਤੇ ਮਨੁੱਖ ਦੀ ਇਹ ਫਿਤਰਤ ਹੈ, ਕੋਈ ਚਾਰ ਸ਼ਬਦ ਦੀ ਉਪਮਾ ਦੇ ਕਹਿ ਦੇ ਤੇ ਫਿਰ ਬੰਦਾ ਫੁੱਲਿਆ ਨੀ ਸਮਾਉਂਦਾ। ਸੁਲੇ ਖਾਂ ਨੇ ਜਦੋਂ ਰੱਜ ਕੇ ਵਡਿਆਈ ਕੀਤੀ, ਸਿਫਤ ਕੀਤੀ ਪ੍ਰਿਥੀ ਚੰਦ ਨੇ, ਤੇ ਸੁਲੇ ਖਾਂ ਜਿਹੜਾ ਉਹ ਬੜਾ ਹੁਣ ਖੁਸ਼ੀ ਵਿੱਚ ਫੁੱਲਿਆ ਨੀ ਸਮਾਉਂਦਾ, ਖੁਸ਼ੀ ਉਹਦੀ ਬਹੁਤ ਵਧੀ ਜਿਹੜੇ ਪ੍ਰਿਥੀ ਸੁਲੇ ਖਾਂ ਦੇ।
ਕਹਿਣ ਲੱਗਿਓ ਮੈਂ ਕਰੂੰਗੋ ਦਿੱਲੀ ਜਬ ਜਾਹੀ।
ਕਹਿਣ ਲੱਗਾ ਜਦੋਂ ਮੈਂ ਹੁਣ ਜਦੋਂ ਨੇ ਆਪਣੀ ਉਸਤਤ ਸੁਣੀ ਤੇ ਉਸਤਤ ਸੁਣ ਕੇ ਕਹਿਣ ਲੱਗਾ ਹੁਣ ਜਦੋਂ ਮੈਂ ਦਿੱਲੀ ਜਾਵਾਂਗਾ ਤੇ ਦਿੱਲੀ ਜਾ ਕੇ ਪ੍ਰਿਥੀ ਚੰਦ ਤੇਰਾ ਕੰਮ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ। ਇਹ ਜਿਹੜਾ ਤੇਰਾ ਕੰਮ ਹੈ ਦਿੱਲੀ ਪਹੁੰਚ ਕੇ ਮੈਂ ਇਹ ਪਹਿਲ ਦੇ ਆਧਾਰ ਤੇ ਕਰਾਂਗਾ।
ਕੇਤਕ ਦਿਨ ਮੈਂ ਚੱਲਾਂਗੇ ਮਿਲ ਕਰ ਟਿਗ ਸ਼ਾਹੂ।
ਕੁਝ ਕੁ ਦਿਨਾਂ ਦੇ ਵਿੱਚ ਮੇਰਾ ਕੰਮ ਥੋੜਾ ਹੀ ਬਾਕੀ ਰਹਿ ਗਿਆ ਮਾਮਲਾ ਉਗਰਾਉਣ ਦਾ, ਤੇ ਕੁਝ ਕੁ ਦਿਨਾਂ ਦੇ ਵਿੱਚ ਦਿੱਲੀ ਚੱਲਾਂਗੇ ਮਿਲ ਕੇ ਬਾਦਸ਼ਾਹ ਦੇ ਨਾਲ।
ਖੋਲ ਹੈ ਸਗਰੇ ਬਾਰਤਾ ਬਿਦਤ ਹੈ ਸਭ ਕਾਹੂ।
ਤੇ ਸਾਰੀ ਵਾਰਤਾ ਚੰਗੀ ਤਰ੍ਹਾਂ ਦੇ ਨਾਲ ਖੋਲ ਕੇ ਬਾਦਸ਼ਾਹ ਨੂੰ ਦੱਸਾਂਗੇ, ਸਾਰੀ ਗੱਲ ਚੰਗੀ ਤਰ੍ਹਾਂ ਉਹਦੇ ਕੋਲ ਪ੍ਰਗਟ ਕਰਾਂਗੇ।
ਗੁਰਤਾ ਤੁਧ ਕੋ ਦੇ ਹੈ ਬਹੁ ਕਰ ਵਡਿਆਈ।
ਬੜੇ ਤੇਰੀ ਮੈਂ ਉਪਮਾ ਕਰਾਂਗਾ ਪ੍ਰਿਥੀ ਚੰਦ, ਤੇਰੀ ਵਡਿਆਈ ਕਰਕੇ ਤੇਰੀ ਉਪਮਾ ਕਰਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਤੈਨੂੰ ਇਹ ਗੁਰਤਾ ਗੱਦੀ ਮੈਂ ਦਵਾਵਾਂਗਾ।
ਸ਼੍ਰੀ ਅਰਜਨ ਕੋ ਲਿਹੇਂਗੇ ਨਹ ਸਕ ਹੈ ਛੁਰਾਈ।
ਸ਼੍ਰੀ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲਵਾਂਗੇ, ਉਹਨਾਂ ਨੂੰ ਪਕੜ ਕੇ ਕੈਦ ਵਿੱਚ ਪਾ ਦਿਆਂਗੇ, ਗ੍ਰਿਫਤਾਰ ਕਰ ਲਵਾਂਗੇ, ਉਹਨਾਂ ਨੂੰ ਕੋਈ ਛੁਡਾ ਨਹੀਂ ਸਕੇਗਾ।
ਅਲਪ ਰਹੋ ਇਸ ਦੇਸ਼ ਕੋ ਧਨ ਸੰਚੋ ਸਾਰੂ।
ਮਾਝੇ ਦੇ ਇਲਾਕੇ ਦੇ ਵਿੱਚ ਜਿਹੜਾ ਬਾਦਸ਼ਾਹ ਜਹਾਂਗੀਰ ਨੇ ਮੈਨੂੰ ਕੰਮ ਕਰਨ ਵਾਸਤੇ ਭੇਜਿਆ ਮਾਮਲਾ ਅਗਰਾਉਣ ਵਾਸਤੇ, ਉਹ ਤਕਰੀਬਨ ਮੇਰਾ ਨੇੜੇ ਲੱਗ ਗਿਆ, ਬਹੁਤਾ ਧਨ ਮੈਂ ਜਿਹੜਾ ਉਹ ਇਕੱਠਾ ਕਰ ਲਿਆ ਹੈ।
ਕਈ ਲੱਖ ਅਰਪਣ ਕਰਹਿ ਟਿਗ ਸ਼ਾਹੂ ਉਦਾਰੂ।
ਬਾਕੀ ਥੋੜਾ ਰਹਿ ਗਿਆ ਉਹ ਵੀ ਮਾਮਲਾ ਸਾਰਾ ਇਕੱਠਾ ਕਰਕੇ ਕਈ ਲੱਖਾਂ ਦੀ ਗਿਣਤੀ ਦੇ ਵਿੱਚ ਬਾਦਸ਼ਾਹ ਦੇ ਕੋਲ ਮੈਂ ਉਹ ਧਨ ਜਾ ਕੇ ਉਹਨੂੰ ਅਰਪਣ ਕਰਾਂਗਾ।
ਚਿੰਤਾ ਮੁਝ ਤੁਝ ਕਾਜ ਕੇ ਦਿਨ ਰਹਿਣ ਲੱਗੀ ਹੈ।
ਚੰਦ ਤੇਰੇ ਨਾਲੋਂ ਵੱਧ ਚਿੰਤਾ ਮੈਨੂੰ ਤੇਰੇ ਕੰਮ ਦੀ, ਤੇਰਾ ਜਿਹੜਾ ਕਾਰਜ ਹੈ ਗੁਰਤਾ ਗੱਦੀ ਲੈ ਕੇ ਦੇਣ ਦਾ, ਤੈਨੂੰ ਗੁਰੂ ਬਣਾਉਣ ਦਾ, ਇਹਦੀ ਤੇਰੇ ਨਾਲੋਂ ਵੱਧ ਚਿੰਤਾ ਮੈਨੂੰ ਲੱਗੀ ਹੈ, ਬੜੀ ਮੈਂ ਚਿੰਤਾ ਰੱਖਦਾ, ਇਹ ਕੰਮ ਮੈਂ ਤੇਰਾ ਜ਼ਰੂਰ ਕਰਾਂਗਾ।
ਜਬ ਲੋ ਕਰੋ ਨਾ ਜਾਏ ਕੈ ਬੁੱਧ ਮੋਰ ਦਗੀ ਹੈ।
ਜਦੋਂ ਤੱਕ ਜਾ ਕੇ ਮੈਂ ਤੇਰਾ ਕੰਮ ਕਰਨੇ ਲੈਂਦਾ ਉਦੋਂ ਤੱਕ ਮੇਰੀ ਵੀ ਬੁੱਧ ਸੜਦੀ ਰਹਿਣੀ ਹੈ, ਮੇਰਾ ਹਿਰਦਾ ਸੜਦਾ ਹੀ ਰਹਿਣਾ ਹੈ, ਉਦੋਂ ਤੱਕ ਮੈਨੂੰ ਵੀ ਸ਼ਾਂਤੀ ਨਹੀਂ ਆਉਣੀ।
ਇਸ ਪ੍ਰਕਾਰ ਬਹੁ ਬਾਰ ਹੀ ਮਿਲ ਕਰ ਕਹਿ ਦੋ।
ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਤੇ ਸੁਨੀ ਖਾਂ ਦੋਵੇਂ ਮਿਲ ਕੇ ਇਹ ਵਿਚਾਰਾਂ ਕਰਦੇ ਹਨ।
ਸ਼੍ਰੀ ਅਰਜੁਨ ਕੀਰਤ ਸੁਣਹਿ ਦੁੱਖ ਪ੍ਰਾਪਤ ਸੋ।
ਇੱਧਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਕੀਰਤੀ ਸੁਣਦੇ, ਉਪਮਾ ਸੁਣਦੇ, ਸੁਣ ਕੇ ਦੋਵੇਂ ਬੜੇ ਦੁਖੀ ਹੁੰਦੇ ਹਨ।
ਦੋਹਰਾ इस प्रकार सो दुष्टता दोनो चित चितवंत।
इस प्रकार दे नाल दोवे जने पृथ्वी चंद ते सुलेखा दोवे दुष्ट भावना अंदर धारण करके दुष्टाई दे नाल दोवे इस प्रकार दे नाल चितवदे रहिंदे हन, बुरा सोचदे हन।
श्री अर्जुन अपने हृदय सरल सुभाव ब्रतंत।
इधर धन गुरु अर्जन देव पातशाह जी जिन्हां दा बड़ा सरल सुभाव है, हर वेले दया करन विच रहिंदे, सतगुरु पातशाह जी बड़े निम्रता विच रहिंदे, सरल सुभाव दे नाल सतगुरु पातशाह जी वरतदे हन।
निशानी छंद हमरे पित को पुत्र है पुन बैस बिसल्ला।
धन गुरु अर्जन देव पातशाह जी दया दे घर ने, सदा जीवां ते दया कर दे, दयालु सुभा दे, सदा दया नाल हिरदा भरिया रहिंदा है। तो सतगुरु पातशाह जी ने अपने हिरदे दे विच धन गुरु अर्जन देव पातशाह जी ने विचारिया, कहन लगे कि साडे पिता धन श्री गुरु रामदास जी उन्हां दे वड्डे पुत्र हन पृथ्वी चंद, ते साडे तो वड्डे उम्र विच साडे वड्डे भ्राता हन।
निकस्यो पुरत उजर कै तज गयो दुखल्ला।
ते दुखी होया श्री अमृतसर साहब नगर नूं तज के छड के चला गया, हुण उजड़िया वांग उहदी हालत बनी है, बाहर तुरिया फिरदा है, उजड़ करके श्री अमृतसर साहब नूं छड के दुखी होया इत्थों चला गया।
आप जस बिक के दैन को सुन सह न सक्यो है।
जिहड़ा उहने श्री हरगोबिंद जी नूं बिक देण दा जहर देण दा उहने वड्डा एक खोटा काम कीता, ਉਹ ਜਿਹੜਾ ਜ਼ਹਿਰ ਦੇਣ ਦਾ ਖੋਟਾ ਕੰਮ ਸੀ ਜਦੋਂ ਸਾਰਿਆਂ ਵਿੱਚ ਪ੍ਰਗਟ ਹੋ ਗਿਆ, ਸਾਰਿਆਂ ਨੇ ਜਾਣ ਲਿਆ ਕਿ ਪ੍ਰਿਥੀ ਚੰਦ ਨੇ ਆ ਖੁਟਿਆਈ ਕੀਤੀ ਹੈ, ਖੋਟਾ ਕੰਮ ਕੀਤਾ, ਬਾਲਕ ਹਰਗੋਬਿੰਦ ਜੀ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ, ਇਸ ਤਰ੍ਹਾਂ ਦੇ ਨਾਲ ਉਹਦਾ ਅਪਜਸ ਹੋਇਆ, ਨਿੰਦਿਆ ਹੋਈ, ਉਹ ਇਹਨੂੰ ਸਹਿਣ ਨਹੀਂ ਕਰ ਸਕਿਆ।
ਅਪਰ ਉਪਾਵ ਨਾ ਕੁਛ ਬਣਿਓ ਉੱਠ ਜਾਣ ਤੱਕਿਓ ਹੈ।
ਜਦੋਂ ਚਾਰੇ ਪਾਸੇ ਉਹਦਾ ਅਪਜਸ ਹੋਣ ਲੱਗਾ, ਨਿੰਦਿਆ ਹੋਣ ਲੱਗੀ, ਬੁਰਾ ਭਲਾ ਲੋਕ ਨੂੰ ਕਹਿਣ ਲੱਗੇ, ਤੇ ਉਹਦੇ ਕੋਲ ਹੋਰ ਕੋਈ ਉਪਾਵ ਨਹੀਂ ਬਣਿਆ, ਉਹਦਾ ਕੋਈ ਹੋਰ ਚਾਰਾ ਨਹੀਂ ਚੱਲਿਆ, ਹੋਰ ਉਪਾਵ ਨਹੀਂ ਬਣਿਆ, ਇਸ ਕਰਕੇ ਉੱਥੋਂ ਉੱਠ ਕੇ ਚਲਾ ਗਿਆ, ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਨੂੰ ਛੱਡ ਕੇ ਚਲਾ ਗਿਆ।
ਹਮਰੂ ਰਖਾ ਏਕ ਨਿਤ ਸ਼੍ਰੀ ਪ੍ਰਭ ਕਰ ਤਾਰਾ।
ਸਾਡਾ ਰਾਖਾ ਉਹ ਇੱਕੋ ਅਕਾਲ ਪੁਰਖ ਪਰਮਾਤਮਾ ਸ਼੍ਰੀ ਕਰਤਾਰ, ਉਹ ਸਾਡਾ ਰਾਖਾ ਹੈ।
ਗੁਰੂ ਕੌਣ ਕਰ ਸਾਕ ਹੈ ਹੋਏ ਬੰਕ ਨਾ ਬਾਰਾ।
ਸਾਡਾ ਬੁਰਾ ਕੌਣ ਕਰ ਸਕਦਾ, ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਜਿਦਾ ਉਹ ਰਖਵਾਲਾ ਉਹਨੂੰ ਕੋਈ ਮਾਰ ਕਿਵੇਂ ਸਕਦਾ, ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਅਬਹਕਾਰ ਕਰ ਤੁਸੀਂ ਕਹੋ ਪਰ ਬਿਖੈ ਬਸਾਵੇ।
ਫਿਰ ਦਇਆ ਆਈ ਸਤਿਗੁਰੂ ਪਾਤਸ਼ਾਹ ਜੀ ਦੇ ਮਨ ਅੰਦਰ, ਸਤਿਗੁਰੂ ਜੀ ਸਦਾ ਹੀ ਦਿਆਲੂ ਨੇ, ਵੈਰ ਭਾਵਨਾ ਗੁਰੂ ਵਿੱਚ ਹੈ ਹੀ ਨਹੀਂ, ਗੁਰੂ ਤਾਂ ਨਿਰਵੈਰ ਹੈ। ਪ੍ਰਿਥੀ ਚੰਦ ਕੀ ਕੁਝ ਸੋਚ ਰਿਹਾ ਹੈ, ਕੀ ਕੁਝ ਕਰ ਰਿਹਾ, ਖੋਟੀਆਂ ਚਾਲਾਂ ਚੱਲਦਾ, ਪਰ ਇਧਰ ਗੁਰੂ ਅਰਜਨ ਦੇਵ ਪਾਤਸ਼ਾਹ ਫਿਰ ਭਲਾ ਚਾਹੁੰਦੇ ਨੇ, ਫਿਰ ਦਇਆ ਦੇ ਘਰ ਵਿੱਚ ਨੇ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਉਸ ਨੂੰ ਵਾਪਸ ਲਿਆ ਕੇ ਇੱਥੇ ਨਗਰ ਦੇ ਵਿੱਚ ਵਸਾਵਾਂਗੇ।
ਦੇਹੇ ਬੜਾਈ ਤਾਹੇ ਬਹੁ ਕਹਿ ਜਸ ਹਰ ਖਾਵੇ।
ਉਹਨੂੰ ਬਹੁਤ ਵਡਿਆਈ ਦੇਵਾਂਗੇ, ਫਿਰ ਵੀ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਨੇ, ਸਾਡੇ ਵੱਡੇ ਭਰਾਤਾ ਨੇ, ਤੇ ਵੱਡੇ ਹੋਣ ਦਾ ਬਣਦਾ ਉਹਨਾਂ ਨੂੰ ਸਤਿਕਾਰ ਦੇਵਾਂਗੇ, ਉਹਨਾਂ ਨੂੰ ਵਡਿਆਈ ਦੇ ਕੇ ਉਪਮਾ ਕਰਕੇ ਉਹਨਾਂ ਦੀ ਪ੍ਰਸੰਨ ਕਰਾਂਗੇ।
ਉਜਰਿਓ ਬਹਿਰ ਜੋ ਫਿਰਤ ਹੈ ਹਮਰੇ ਭੇ ਨਿੰਦਾ।
ਉਹ ਹੁਣ ਉਜੜਿਆ ਫਿਰਦਾ ਹੈ, ਘਰ ਬਾਰ ਛੱਡ ਕੇ, ਨਗਰ ਛੱਡ ਕੇ ਉਜੜਿਆ ਫਿਰਦਾ, ਉਜੜਿਆ ਵਰਗੀ ਹਾਲਤ ਬਣੀ ਹੈ। ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੀ ਨਿੰਦਿਆ ਹੁੰਦੀ ਹੈ, ਜਿਹੜੇ ਲੋਕ ਨਹੀਂ ਜਾਣਦੇ, ਜਿਹਨਾਂ ਨੂੰ ਨਹੀਂ ਪਤਾ ਸਚਾਈ ਕੀ ਹੈ, ਉਹ ਲੋਕ ਜਿਹੜੇ ਨੇ ਕਈ ਪ੍ਰਕਾਰ ਦੀਆਂ ਗੱਲਾਂ ਫਿਰ ਕਰਦੇ ਹਨ।
ਨਹੀਂ ਪਾਤ ਕੋ ਪਿਖ ਸਕੈ ਕਾਢਿਓ ਕਰ ਚਿੰਦਾ।
ਕਈ ਕਹਿੰਦੇ ਹੋਣਗੇ ਕਿ ਆਪਣੇ ਭਰਾ ਨੂੰ ਜਿਹੜਾ ਹੈ ਉਹ ਇਹਨੇ ਚੰਗਾ ਨਹੀਂ ਸਮਝਿਆ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਅਰਜਨ ਦੇਵ ਜੀ ਆਪਣੇ ਭਰਾ ਨੂੰ ਚੰਗਾ ਨਹੀਂ ਸਮਝਦੇ, ਇਸ ਕਰਕੇ ਨਗਰ ਦੇ ਵਿੱਚੋਂ ਕੱਢ ਦਿੱਤਾ। ਲੋਕ ਕਈ ਏਦਾਂ ਸੋਚਦੇ ਹੋਣਗੇ,
ਗੁਰ ਤਾ ਦੀਨੀ ਪਿਤਾ ਨੇ ਨਗਰੀ ਇਨ ਛੀਨੀ।
ਲੋਕ ਕਹਿਣਗੇ ਕਿ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਛੋਟੇ ਪੁੱਤਰ ਨੂੰ ਦੇ ਦਿੱਤੀ ਸ਼੍ਰੀ ਅਰਜਨ ਦੇਵ ਜੀ ਨੂੰ, ਤੇ ਅਰਜਨ ਦੇਵ ਜੀ ਨੇ ਇਹਨਾਂ ਨੂੰ ਨਗਰ ਵਿੱਚੋਂ ਕੱਢ ਦਿੱਤਾ। ਉਹਦੇ ਕੋਲ ਨਗਰੀ ਖੋਹ ਨਹੀਂ ਹੈ।
ਦੇਖ ਸਕਹਿ ਨਾ ਨਿਕਟ ਪੀ ਕੱਢ ਬਾਧਾ ਕਿੰਨੀ।
ਇਸ ਪ੍ਰਕਾਰ ਦੇ ਨਾਲ ਸ਼੍ਰੀ ਅਰਜਨ ਦੇਵ ਜੀ ਪ੍ਰਿਥੀ ਚੰਦ ਨੂੰ ਆਪਣੇ ਕੋਲ ਰਹਿਣਾ ਪਸੰਦ ਨਹੀਂ ਕਰਦੇ, ਉਹਨੂੰ ਕੋਲ ਵੇਖ ਕੇ ਚੰਗਾ ਨਹੀਂ ਸਮਝਦੇ ਹੋਣਗੇ। ਇਸ ਤਰ੍ਹਾਂ ਦੇ ਨਾਲ ਬਾਹਰ ਕੱਢ ਕੇ ਦੁੱਖ ਦਿੱਤਾ, ਵਾਧਾ ਕੀਤਾ ਹੈ।
ਇਸ ਕਾਰਿਓ ਬੜ ਪ੍ਰਾਂਤ ਕੋ ਕੀਨ ਨਾ ਸਨਮਾਨਾ।
ਲੋਕ ਸੋਚਦੇ ਹੋਣਗੇ ਕਿ ਵੱਡੇ ਭਰਾ ਦਾ ਸਤਿਕਾਰ ਨਹੀਂ ਕੀਤਾ, ਤੇ ਸਤਿਕਾਰ ਨਾ ਕਰਦਿਆਂ ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ, ਉਹਨਾਂ ਦਾ ਸਨਮਾਨ ਨਹੀਂ ਕੀਤਾ, ਵੱਡੇ ਭਰਾ ਦਾ ਨਿਰਾਦਰ ਕੀਤਾ ਹੈ।
ਧਨ ਕੋ ਲੋਭੀ ਗੁਰ ਪਾਈ ਇਸ ਬਿਧ ਤੇ ਜਾਨਾ।
ਇਹ ਵੀ ਸੋਚਦੇ ਹੋਣਗੇ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਧਨ ਦੇ ਲੋਭੀ ਹੋ ਗਏ, ਉਹਨੇ ਲਾਲਚ ਆ ਗਿਆ ਹੋਣਾ ਮਨ ਵਿੱਚ ਗੁਰੂ ਅਰਜਨ ਦੇਵ ਜੀ ਦੇ ਵੀ ਧਨ ਅਸਾਂ ਇਕੱਲੇ ਸੰਭਾਲੀਏ ਨੂੰ ਬਾਹਰ ਕੱਢ ਦਈਏ। ਕਈਆਂ ਦੇ ਮਤ ਏਦਾਂ ਵੀ ਹੋਵੇਗੀ, ਕਈ ਏਦਾਂ ਵੀ ਸੋਚਦੇ ਹੋਣਗੇ।
ਇਤਿਆਦਿਕ ਨਰ ਭਨ ਤੇ ਹੈ ਸ਼੍ਰੀ ਗੁਰੂ ਵਿਚਾਰੇ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਕਈ ਲੋਕ ਇਸ ਤਰ੍ਹਾਂ ਦੇ ਨਾਲ ਸੋਚਦੇ ਹੋਣਗੇ, ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਹੋਣਗੇ।
ਭੱਲੇ ਬੇਦੀ ਤ੍ਰਿਹਣ ਕੁਲ ਇਮ ਕਰਤ ਉਚਾਰੇ।
ਭੱਲੇ ਕੁਲ ਦੇ, ਬੇਦੀ ਕੁਲ ਦੇ, ਤ੍ਰਿਹਣ ਕੁਲ ਦੇ, ਉਹ ਸਾਰੇ ਇਸ ਤਰ੍ਹਾਂ ਦੇ ਨਾਲ, ਕਿਉਂਕਿ ਅਸਲ ਸੱਚਾਈ ਕਈ ਵਾਰੀ ਪਤਾ ਨਹੀਂ ਹੁੰਦੀ, ਤੇ ਸੱਚਾਈ ਨਾ ਪਤਾ ਹੋਣ ਕਰਕੇ ਹੋ ਸਕਦਾ ਉਹ ਵੀ ਇਸ ਤਰ੍ਹਾਂ ਦੀ ਵਿਚਾਰ ਰੱਖਦੇ ਹੋਣ।
ਹਮ ਪਰ ਅਬ ਗੁਣ ਧਰਤ ਹੈ ਨਹ ਭੇਖ ਲਖੰਤੇ।
ਭੇਦ ਨੂੰ ਨਹੀਂ ਜਾਣਦੇ, ਤੇ ਅਸਲ ਭੇਦ ਨੂੰ ਨਾ ਜਾਣਦਿਆਂ ਹੋਇਆ ਸਾਡੇ ਤੇ ਇਹ ਅਵਗਣ ਸਾਡੇ ਚ ਔਗਣ ਜਾਣਦੇ ਹੋਣਗੇ, ਸਾਨੂੰ ਕਈ ਵਾਰੀ ਮਾੜਾ ਸਾਡੇ ਬਾਰੇ ਸੋਚਦੇ ਹੋਣਗੇ, ਔਗਣ ਸਾਡਾ ਕੱਢਦੇ ਹੋਣਗੇ, ਕਿਉਂਕਿ ਅਸਲ ਭੇਦ ਜਿਹੜੇ ਨਹੀਂ ਜਾਣਦੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਨ।
ਜਾਂ ਤੇ ਲਿਆਵਨ ਉਚਿਤ ਹੈ ਆਪ ਜਿਸ ਹੈ ਮਿਟੰਤੇ।
ਕਰਕੇ ਪ੍ਰਿਥੀ ਚੰਦ ਨੂੰ ਲਿਆਉਣਾ ਵਾਪਸ ਬਹੁਤ ਉਚਿਤ ਹੈ, ਜ਼ਰੂਰੀ ਹੈ। ਜਦੋਂ ਵਾਪਸ ਆ ਕੇ ਨਗਰੀ ਵਿੱਚ ਵਸ ਜਾਣਗੇ, ਇਹ ਜਿਹੜਾ ਆਪ ਜਸ ਹੈ ਖਤਮ ਹੋ ਜਾਏਗਾ।
ਦਇਆ ਸਿੰਧ ਪੁਨ ਦਇਆ ਮਹਿ ਇਸ ਰੀਤ ਵਿਚਾਰ।
ਦਇਆ ਦੇ ਸਾਗਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਨ ਵਿੱਚ ਦਇਆ ਲਿਆ ਕੇ ਇਸ ਪ੍ਰਕਾਰ ਦੇ ਨਾਲ ਇਸ ਰੀਤੀ ਨੂੰ ਵਿਚਾਰਦੇ ਹਨ।
ਵਹਿਰ ਫਿਰਤ ਦੁੱਖ ਪਾਈ ਹੈ ਯੁਤ ਸਭ ਪਰਿਵਾਰ।
ਘਰ ਬਾਰ ਛੱਡ ਕੇ ਨਗਰ ਨੂੰ ਤਿਆਗ ਕੇ ਬਾਹਰ ਤੁਰਿਆ ਫਿਰਦਾ ਪਰਿਵਾਰ ਦੇ ਸਮੇਤ ਪ੍ਰਿਥੀ ਚੰਦ ਦੁਖੀ ਹੁੰਦਾ ਹੈ, ਪਰਿਵਾਰ ਦੇ ਸਮੇਤ ਬਾਹਰ ਭਟਕਦਾ ਫਿਰਦਾ ਦੁਖੀ ਹੁੰਦਾ ਹੈ।
ਬਾਹਰ ਵਿਚਾਰਤ ਗੁਰੂ ਜੀ ਤੁਰਕਨ ਟਿਗ ਜਾਨਾ।
ਫਿਰ ਗੁਰੂ ਸਾਹਿਬ ਜੀ ਨੇ ਹਿਰਦੇ ਵਿੱਚ ਵਿਚਾਰਿਆ, ਸਤਿਗੁਰ ਅੰਤਰ ਜਾਮੀ ਨੇ, ਜਾਣਦੇ ਨੇ ਇਹਦੇ ਮਨ ਦੀ ਖੋਟ ਕੀ ਹੈ, ਕੀ ਕਰਨਾ ਚਾਹੁੰਦਾ। ਸਤਿਗੁਰੂ ਪਾਤਸ਼ਾਹ ਜੀ ਨੇ ਹਿਰਦੇ ਵਿੱਚ ਵਿਚਾਰਿਆ ਕਿ ਤੁਰਕਾਂ ਦੇ ਕੋਲ ਜਾ ਕੇ ਫਿਰ ਉਹਨਾਂ ਅੱਗੇ ਫਰਿਆਦੀ ਹੋਵੇਗਾ।
ਰਹੇ ਪੁਕਾਰ ਸੁਨਿਓ ਹਿਤ ਭਾ ਕਸ਼ਟ ਮਹਾਨਾ।
ਬੜਾ ਦੁਖੀ ਹੋਇਆ, ਜਾ ਕੇ ਬਾਦਸ਼ਾਹ ਦੇ ਕੁਲ ਨਿਆਂ ਕਰਨ ਦੇ ਲਈ ਪੁਕਾਰ ਕਰੇਗਾ।
ਹਮ ਲਗਿਆ ਬਹਿਗੇ ਦੁਸ਼ਟ ਇਹ ਬਾਤ ਨਾ ਕਿੰਨੀ।
ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਫਰਿਆਦੀ ਹੋਏਗਾ, ਲੇਲੜੀਆਂ ਕੱਢੇਗਾ, ਪੁਕਾਰਾਂ ਕਰੇਗਾ, ਮੇਰਾ ਨਿਆਂ ਕਰੋ, ਤੇ ਜਿਹੜੇ ਤੁਰਕ ਨੇ ਫਿਰ ਸਾਡੇ ਕੋਲ ਚੱਲ ਕੇ ਆਉਣਗੇ, ਇਹ ਚੰਗੀ ਗੱਲ ਨਹੀਂ ਹੋਵੇਗੀ।
ਵਿਦਤ ਹੈ ਬਡੋ ਬਰੋਧ ਤਬ ਹੋਏ ਕੀਰਤ ਫੇਕੇ।
ਤੁਰਕਾਂ ਦੇ ਆਉਣ ਦੇ ਨਾਲ ਹੋਰ ਵੈਰ ਵਿਰੋਧ ਵਧੇਗਾ, ਹੋਰ ਵਿਰੋਧ ਜਿਹੜਾ ਉਹ ਵਧੇਗਾ, ਤੇ ਗੁਰੂ ਘਰ ਦੀ ਜਿਹੜੀ ਸ਼ੋਭਾ ਉਹ ਫਿੱਕੀ ਪਵੇਗੀ।
ਇਤਨੇ ਕਾਰਨ ਹਿਰਦੈ ਮੈਂ ਸ਼੍ਰੀ ਗੁਰੂ ਵਿਚਾਰੇ।
ਜਿਹੜੇ ਸਾਰੇ ਕਈ ਕਾਰਨ ਸਨ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਈ ਕਾਰਨਾਂ ਨੂੰ ਲੈ ਕਰਕੇ ਹਿਰਦੇ ਵਿੱਚ ਵਿਚਾਰ ਕੀਤੀ।
ਨਿਸਚੈ ਕੇਨਸ ਇਹ ਮਤੋ ਅਬ ਤਿਸੈ ਹਕਾਰੇ।
ਨਿਸਚੈ ਕੀਤਾ ਇਹ ਵਿਚਾਰ ਕਰਕੇ ਪਾਤਸ਼ਾਹ ਜੀ ਨੇ ਕਿ ਹੁਣ ਪ੍ਰਿਥੀ ਚੰਦ ਨੂੰ ਜਰੂਰ ਬੁਲਾ ਕੇ ਇੱਥੇ ਵਸਾਵਾਂਗੇ, ਉਹਨੂੰ ਬੁਲਾਉਣਾ ਕਰਾਂਗੇ।
ਨਿਕਟ ਬੁਲਾਵਨ ਕੀਨ ਤਬ ਭਾਈ ਗੁਰਦਾਸ।
ਹੁਣ ਗੁਰੂ ਸਾਹਿਬ ਜੀ ਨੇ ਹੁਕਮ ਦੇ ਕੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਹੈ।
ਸਮਝਾਏ ਸਭ ਬਾਰਤਾ ਬੈਠਾਏ ਸੋ ਪਾਸੋ।
ਭਾਈ ਗੁਰਦਾਸ ਜੀ ਚੱਲ ਕੇ ਆਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਕੋਲ ਬਿਠਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਜਿਹੜੀ ਵਾਰਤਾ ਸੀ ਉਹ ਚੰਗੀ ਤਰ੍ਹਾਂ ਸਮਝਾਉਣੀ ਕੀਤੀ।
ਪ੍ਰਾਤਾ ਪ੍ਰਿਥਿਆ ਹੇ ਹਰੇ ਤਹਿ ਤੁਮ ਚੱਲ ਜਾਵੋ।
ਲੱਗੇ ਭਾਈ ਗੁਰਦਾਸ ਜੀ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਿ ਸਾਡੇ ਵੱਡੇ ਭਰਾਤਾ ਪ੍ਰਿਥੀ ਚੰਦ ਉਹ ਹੇਹਰ ਨਗਰ ਦੇ ਵਿੱਚ ਰੁਕੇ ਹੋਏ ਨੇ, ਠਹਿਰੇ ਹੋਏ ਨੇ, ਤੁਸੀਂ ਉੱਥੇ ਚੱਲ ਕੇ ਜਾਵੋ।
ਬਚਨ ਕਹੋ ਸਨਮਾਨ ਸੋ ਨਗਰੇ ਨਿਜ ਲਿਆਵੋ।
ਤੁਸੀਂ ਜਾਓ ਉਹਨਾਂ ਦੇ ਕੋਲ ਹੇਹਰ ਨਗਰ ਦੇ ਵਿੱਚ। ਹੇਹਰ ਨਗਰ ਦੇ ਵਿੱਚ ਜਾ ਕੇ ਪ੍ਰਿਥੀ ਚੰਦ ਦਾ ਉਹਨਾਂ ਨੂੰ ਬੜੇ ਸਨਮਾਨ ਯੋਗ ਸ਼ਬਦ ਜਿਹੜੇ ਨੇ ਵਰਤ ਕੇ ਉਹਨਾਂ ਦਾ ਸਨਮਾਨ ਕਰਦੇ ਆ, ਆਦਰ ਦੇ ਕੇ ਉਹਨਾਂ ਨੂੰ ਵਾਪਸ ਲਿਆਓ ਨਗਰ ਦੇ ਵਿੱਚ ਆ ਕੇ ਵਸਣ ਲਈ ਕਹੋ।
ਆਏ ਉਪਾਇਨ ਅਨਕ ਬਿਦ ਧਨ ਵਸਤ ਮਹਾਨਾ।
ਜਾ ਕੇ ਕਹੋ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਉੱਥੇ ਸੰਗਤਾਂ ਅਰਪਣ ਕਰਦੀਆਂ ਨੇ, ਬਹੁਤ ਧਨ ਚੱਲ ਕੇ ਆਉਂਦਾ, ਬੜੀਆਂ ਮਹਾਨ ਵਸਤੂਆਂ ਗੁਰੂ ਘਰ ਦੇ ਵਿੱਚ ਆਉਂਦੀਆਂ ਹਨ।
ਸੋ ਸਭ ਤੁਧ ਕੋ ਅਰਪ ਹੈ ਵਰਤੋ ਹਮ ਸਾਨਾ।
ਉਹ ਤੁਸੀਂ ਆ ਕੇ ਸਾਰੀਆਂ ਵਸਤੂਆਂ ਦੀ ਸੰਭਾਲ ਕਰੋ, ਸਾਡੇ ਨਾਲ ਮਿਲ ਕੇ ਸਾਂਝੀਆਂ ਸਾਰੀਆਂ ਵਸਤੂਆਂ ਜਿਹੜੀਆਂ ਨੇ ਵਰਤੋ, ਸਾਡੇ ਨਾਲ ਮਿਲ ਕੇ ਧਨ ਵਰਤੋ, ਜਿਹੜੀਆਂ ਵਸਤੂਆਂ ਆਉਂਦੀਆਂ ਨੇ ਉਹ ਸਾਡੇ ਨਾਲ ਆ ਕੇ ਮਿਲ ਕੇ ਵਰਤਨਾ ਕਰਨ।
ਤਜੋ ਬਰੋਧ ਸੋ ਕ੍ਰੋਧ ਕੋ ਬੜ ਕਲਹਾ ਮੂਲੰ।
ਉਹਨਾਂ ਨੂੰ ਕਹੋ ਜਿਹੜਾ ਇਹ ਵਿਰੋਧ ਹੈ, ਇਹ ਕ੍ਰੋਧ ਹੈ, ਇਹਨੂੰ ਤਿਆਗ ਦਿਓ। ਇਹ ਵਿਰੋਧ ਕ੍ਰੋਧ ਕਲੇਸ਼ ਦੀ ਜੜ ਨੇ। ਇਹ ਜਿਹੜਾ ਵਿਰੋਧ ਤੇ ਕ੍ਰੋਧ ਹੈ ਇਹ ਕਲੇਸ਼ ਦੀ ਜੜ ਹੈ।
ਹਮ ਨਹਿ ਰੱਖੈ ਭੇਦ ਕੋ ਨਿਤ ਤਵ ਅਨੁਕੂਲੰ।
ਅਸੀਂ ਕਿਸੇ ਪ੍ਰਕਾਰ ਦਾ ਕੋਈ ਮਨ ਵਿੱਚ ਫਰਕ ਨਹੀਂ ਰੱਖਾਂਗੇ, ਕੋਈ ਭੇਦ ਨਹੀਂ ਰੱਖਾਂਗੇ, ਹਮੇਸ਼ਾ ਉਹਨਾਂ ਦੇ ਅਨੁਸਾਰੀ ਹੋ ਕੇ ਰਹਾਂਗੇ।
ਹੋਏ ਨਿਸ਼ਕਪਟ ਤਲੀਜੀਏ ਮਾਲਕ ਸਭ ਕੇਰੇ।
ਕਹਿਣਾ ਕਪਟ ਤਿਆਗ ਕੇ ਆਉਣ, ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਕਪਟ ਨਾ ਰੱਖਣ, ਕਪਟ ਦੀ ਬਿਰਤੀ ਤਿਆਗ ਕੇ ਕਪਟ ਹਿਰਦੇ ਚੋਂ ਕੱਢ ਕੇ ਆਉਣ। ਉਹ ਸਾਰੇ ਕੁਝ ਦੇ ਮਾਲਕ ਹਨ, ਸਾਰਾ ਕੁਝ ਉਹਨਾਂ ਦੇ ਹੀ ਹੈ, ਵੱਡੇ ਭਰਾਤਾ ਨੇ। ਇਸ ਕਰਕੇ ਉਹਨਾਂ ਨੂੰ ਕਹੋ ਸਾਰੇ ਕੁਝ ਦੇ ਮਾਲਕ ਤੁਸੀਂ ਹੀ ਹੋ, ਕਪਟ ਨੂੰ ਛੱਡ ਕੇ ਚੱਲਣਾ ਕਰੋ।
ਚਹੋ ਪਲਾ ਸਭ ਹੋਣ ਕੋ ਹਰ ਕੋ ਸੁਖ ਹੇਰੇ।
ਚਲੋ ਤੁਹਾਡੇ ਚੱਲਣ ਦੇ ਨਾਲ ਇਸ ਸਾਰਿਆਂ ਦਾ ਭਲਾ ਹੈ ਤੇ ਚੱਲ ਕਰਕੇ ਉੱਥੇ ਪਹੁੰਚ ਕੇ ਪ੍ਰਸੰਨਤਾ ਦੇ ਨਾਲ ਰਹਿਣਾ ਕਰੋ।
ਬੜ ਸਥਾਨ ਅਬ ਹੂਜੀਏ ਉਰ ਸਰਲ ਸੁਭਾਓ।
ਵੱਡੇ ਸਥਾਨ ਤੇ ਹੋਵੋ, ਵੱਡਾ ਸਥਾਨ ਹੈ, ਤੁਸੀਂ ਵੱਡੇ ਭਰਾਤਾ ਹੋ, ਵੱਡਾ ਸਥਾਨ ਤੁਸੀਂ ਪ੍ਰਾਪਤ ਕਰੋ ਤੇ ਹੋਜੀਏ ਉਰ ਸਰਲ ਸੁਭਾਓ। ਸਰਲ ਸੁਭਾਅ ਜਿਹੜਾ ਉਹ ਧਾਰਨ ਕਰੋ।
ਅਵਗੁਣ ਅਲਪਨ ਕੇ ਤਜੋ ਰੱਛੋ ਸਭ ਕਾਓ।
ਨਿਮਰਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿੱਚ ਨਿਮਰਤਾ ਦੇ ਪੁੰਜ ਨੇ। ਕਹਿਣ ਲੱਗੇ ਸਾਡੇ ਛੋਟਿਆਂ ਦੇ ਔਗਣ ਨਾ ਚਿਤਾਰੋ। ਖੋਟ ਸਾਰੀ ਉਹ ਕਰ ਰਿਹਾ, ਕਿਸ ਤਰ੍ਹਾਂ ਦੀ ਸੋਚ ਰੱਖਦਾ ਹੈ, ਕਿਵੇਂ ਉਹ ਚਾਹੁੰਦਾ ਹੈ, ਗੁਰੂ ਘਰ ਨਾਲ ਈਰਖਾ ਕਰਦਾ, ਸਾਰਾ ਕੁਝ ਛਲ ਕਪਟ ਦੀ ਬਿਰਤੀ ਰੱਖਦਾ, ਫਿਰ ਵੀ ਦਇਆ ਦੇ ਘਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਾ ਕੇ ਪ੍ਰਿਥੀ ਚੰਦ ਨੂੰ ਕਹੋ ਅਸੀਂ ਛੋਟੇ ਹਾਂ, ਉਹ ਵੱਡੇ ਨੇ, ਸਾਡੇ ਛੋਟਿਆਂ ਦੇ ਜਿਹੜੇ ਔਗਣ ਨੇ ਉਹਨਾਂ ਨੂੰ ਨਾ ਚਿਤਾਰਨ।
ਤਵ ਆਇਸ ਮੈਂ ਸਭ ਤਲ ਹੈ ਹਮ ਆਦਿਕ ਜੀਤੇ।
ਇਸ ਤਰ੍ਹਾਂ ਦੇ ਨਾਲ ਸਾਡੇ ਕੋਲ ਚੱਲ ਕੇ ਆਉਣ, ਵੱਡੇ ਥਾਂ ਨੇ, ਸਾਰਿਆਂ ਦੀ ਰੱਖਿਆ ਕਰਨ। ਤੁਵ ਆਇਸ ਮੈਂ ਸਭ ਚੱਲਾ, ਉਹਨਾਂ ਨੂੰ ਕਹੋ ਕਿ ਤੁਹਾਡੀ ਆਗਿਆ ਅਨੁਸਾਰ ਸਾਰੇ ਚੱਲਣਗੇ, ਜਿਵੇਂ ਪ੍ਰਿਥੀ ਚੰਦ ਦੀ ਤੁਸੀਂ ਆਗਿਆ ਕਰੋਗੇ
ਉਸੇ ਪ੍ਰਕਾਰ ਦੇ ਨਾਲ ਅਸੀਂ ਸਾਰੇ ਤੁਹਾਡੀ ਆਗਿਆ ਦੇ ਵਿੱਚ ਚੱਲਾਂਗੇ।
ਕਲਹ ਕੁਟੰਬ ਕੇ ਭਲੀ ਨਹਿ ਕੀ ਜਹ ਚਿਤ ਚੇਤੇ।
ਇਸ ਪ੍ਰਕਾਰ ਦੇ ਨਾਲ ਜਿਹੜੀ ਇਹ ਕਲਹ ਕਲੇਸ਼ ਹੈ ਇਹ ਘਰ ਪਰਿਵਾਰ ਦੇ ਵਾਸਤੇ ਚੰਗਾ ਨਹੀਂ। ਇਹ ਜਿੱਥੇ ਕਲੇਸ਼ ਵਸਦਾ ਹੈ ਉਹ ਕਲੇਸ਼ ਸਾਰਾ ਕੁਝ ਖਤਮ ਕਰਕੇ ਰੱਖ ਦਿੰਦਾ ਹੈ। ਇਹ ਘਰ ਪਰਿਵਾਰ ਦੇ ਲਈ ਕਲੇਸ਼ ਚੰਗਾ ਨਹੀਂ ਹੈ।
ਹਾਰੇ ਤੇ ਸੁਖ ਹੋਤ ਹੈ ਜੀਤੋ ਦੁਖ ਹੋਏ।
ਅਮਰ ਹੋ ਜਾਂਦਾ ਹੈ ਜਿਹੜਾ ਹਾਰ ਜਾਂਦਾ ਹੈ ਉਹਨੂੰ ਦੁੱਖ ਕੋਈ ਨਹੀਂ ਪਹੁੰਚਦਾ। ਹਾਰੇ ਤੇ ਸੁਖ ਹੋਤਾ ਉਹਨੂੰ ਸੁਖ ਹੀ ਮਿਲਦਾ ਜਿਹੜਾ ਨਿਮਰ ਹੋ ਜਾਵੇ। ਤੇ ਜਿੱਤਣ ਦੇ ਨਾਲ ਜੀਤੇ ਦੁੱਖ ਹੋਏ ਜਿਹੜਾ ਜਿੱਤ ਜਾਂਦਾ ਫਿਰ ਉਹ ਜਿੱਤਿਆ ਹੋਇਆ ਕਈ ਵਾਰੀ ਹੰਕਾਰ ਦੀ ਵਿਰਤੀ ਧਾਰਨ ਕਰ ਲੈਂਦਾ ਉਹ ਦੁਖੀ ਹੁੰਦਾ। ਇਸ ਕਰਕੇ ਜਿੱਤਣ ਦੇ ਵਿੱਚ ਦੁੱਖ ਹੈ ਹਾਰਨ ਦੇ ਵਿੱਚ ਸੁਖ ਹੈ।
ਆਪ ਜਸ ਪਸਰ ਹੈ ਸਕਲ ਮੈਂ ਤਿਕ ਜੀਵਨ ਸੋਏ।
ਇਸ ਪ੍ਰਕਾਰ ਦੇ ਨਾਲ ਜਦੋਂ ਦੁਨੀਆਂ ਦੇ ਵਿੱਚ ਆਪ ਜਸ ਫੈਲ ਜਾਵੇ ਜਿਸ ਮਨੁੱਖ ਦਾ ਜਿਸ ਬੰਦੇ ਦਾ ਉਹ ਦੁਨੀਆਂ ਦੇ ਵਿੱਚ ਜਦੋਂ ਆਪ ਜਸ ਜਿਹਦਾ ਫੈਲਦਾ ਉਹਦੇ ਜੀਵਨ ਤੇ ਫਿਰ ਤਰਕਾਰ ਹੈ।
ਸਤ ਗੁਰ ਗਾਦੀ ਵੱਡੀ ਹੈ ਇਸ ਲਾਇਕ ਹੂਜੇ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਇਹ ਵੱਡੀ ਹੈ। ਇਹ ਗੁਰੂ ਨਾਨਕ ਦਾ ਘਰ ਵੱਡਾ ਹੈ। ਇਹ ਵੱਡੀ ਬਖਸ਼ਿਸ਼ ਗੁਰਤਾ ਗੱਦੀ ਦੀ ਵਡਿਆਈ ਬਹੁਤ ਵੱਡੀ ਹੈ। ਇਸ ਦੇ ਲਾਇਕ ਬਣੋ ਆਪਣੇ ਆਪ ਨੂੰ ਇਹਦੇ ਲਾਇਕ ਬਣਾਉਣਾ ਕਰੋ।
ਸਿੱਖ ਸੇਵਕ ਸਿਆਣੋ ਸੁਮਤ ਜੇ ਪਿਖ ਸਭ ਪੂਜੇ।
ਸਿੱਖ ਸੰਗਤਾਂ ਨੇ ਸਿੱਖ ਸੇਵਕ ਨੇ ਬੜੇ ਸਿਆਣੇ ਨੇ ਤੇ ਬੜੇ ਸੂਝਵਾਨ ਨੇ। ਇਹ ਸਾਰਾ ਕੁਝ ਵੇਖ ਕੇ ਫਿਰ ਪੂਜਾ ਕਰਦੇ ਨੇ। ਏਦਾਂ ਨੀ ਵੇਖ ਕੇ ਓਦਾਂ ਹੀ ਪੂਜਾ ਕਰਨ ਲੱਗ ਜਾਂਦੇ ਨੇ। ਏਦਾਂ ਤਾਂ ਹਰ ਕੋਈ ਗੁਰੂ ਬਣ ਕੇ ਬੈਠ ਜਾਏ। ਇਹ ਬੜੇ ਸੂਝਵਾਨ ਬੜੇ ਸਿਆਣੇ ਨੇ ਸਾਰੇ ਕੁਝ ਦੀ ਵਿਚਾਰ ਕਰਕੇ ਫਿਰ ਪੂਜਾ ਕਰਦੇ ਹਨ।
ਪੁਨ ਪਰ ਲੋਕ ਵਿਸਾਲ ਸੁਖ ਸ਼ੁਭ ਗੁਣ ਤੇ ਹੋਵੇ।
ਇਸ ਪ੍ਰਕਾਰ ਦੇ ਨਾਲ ਜਦੋਂ ਸ਼ੁਭ ਗੁਣ ਹੋਣ ਫਿਰ ਪਰਲੋਕ ਦਾ ਸੁਖ ਮਿਲਦਾ ਹੈ।
ਦੋਨੋ ਥਲ ਮੁਖ ਉਜਲਾ ਦੁੱਖ ਕਬਹੂ ਨਾ ਜੋਵੇ।
ਥਾਵਾਂ ਤੇ ਫਿਰ ਲੋਕ ਵਿੱਚ ਤੇ ਪਰਲੋਕ ਵਿੱਚ ਉਸਦਾ ਮੁਖ ਉਜਲਾ ਹੁੰਦਾ ਹੈ। ਜਿਹੜਾ ਸ਼ੁਭ ਗੁਣ ਧਾਰਨ ਕਰਦਾ ਹੈ ਸ਼ੁਭ ਗੁਣਾਂ ਦੇ ਸਹਿਤ ਹੁੰਦਾ ਹੈ ਉਹਦਾ ਲੋਕ ਵਿੱਚ ਤੇ ਪਰਲੋਕ ਵਿੱਚ ਮੁੱਖ ਉਜਲਾ ਹੁੰਦਾ। ਫਿਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪਦਾ।
ਇਤਿਆਦਿਕ ਸਮਝਾਏ ਕਰ ਭਾਈ ਗੁਰਦਾਸੂ।
ਇਸ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਨੂੰ ਚੰਗੀ ਤਰ੍ਹਾਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ।
ਵੱਡੇ ਪ੍ਰਾਤ ਕੋ ਆਨੀਏ ਗਮ ਨਹੋ ਅਬ ਪਾਸੋ।
ਕਹਿਣ ਲੱਗੇ ਭਾਈ ਗੁਰਦਾਸ ਜੀ ਜਾਓ ਤੁਸੀਂ ਵੱਡੇ ਭਰਾਤਾ ਪ੍ਰਿਥੀ ਚੰਦ ਜੀ ਨੂੰ ਸਮਝਾ ਕਰਕੇ ਉਹਨੂੰ ਸਾਡੇ ਕੋਲ ਲੈ ਕੇ ਆਉਣਾ ਕਰੋ। ਹਿਹ ਨਗਰ ਦੇ ਵਿੱਚ ਉਹਨਾਂ ਕੋਲ ਚੱਲ ਕੇ ਜਾਵੋ।
ਸੁਣ ਕਰ ਜੁਗ ਕਰ ਜੋਰ ਕਰ ਤਬ ਬਿਖੈ ਬਖਾਨੀ।
ਹੁਣ ਜਦੋਂ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਹੁਕਮ ਸੁਣਿਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਸੁਣ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੇ ਹੁਕਮ ਨੂੰ ਮੰਨਦਿਆਂ ਹੋਇਆ ਕਹਿਣ ਲੱਗੇ
ਸ੍ਰੀ ਗੁਰੂ ਜੀ ਮੈਂ ਜਾਏ ਹੋ ਆਇਸ ਜੋ ਮਾਨੀ।
ਸਤਿਗੁਰੂ ਪਾਤਸ਼ਾਹ ਜੀ ਮੈਂ ਤੁਹਾਡੀ ਆਗਿਆ ਮੰਨ ਕੇ ਜਰੂਰ ਜਾਵਾਂਗਾ ਪ੍ਰਿਥੀ ਚੰਦ ਦੇ ਕੋਲ ਹੀ ਹਰ ਨਗਰ ਦੇ ਵਿੱਚ।
ਲਖੋ ਪਰੰਤੂ ਨਾ ਆਏ ਹੈ ਗਨ ਅਵ ਗੁਣ ਧਾਰੇ।
ਜਿੰਨੇ ਔਗਣਾ ਦਾ ਭਰਿਆ ਹੋਇਆ ਜਿਹਦੇ ਅੰਦਰ ਛਲ ਕਪਟ ਦੀ ਬਿਰਤੀ ਹੈ ਮੈਂ ਤਾਂ ਆਪ ਜੀ ਦੀ ਆਗਿਆ ਪਾ ਕੇ ਪਾਤਸ਼ਾਹ ਜਰੂਰ ਜਾਵਾਂਗਾ ਚਲਾ ਜਾਣਾ। ਪਰ ਇਹ ਮੈਨੂੰ ਪਤਾ ਕਿ ਉਹਨੇ ਚੱਲ ਕੇ ਆਉਣਾ ਨਹੀਂ ਕਿਉਂਕਿ ਉਹ ਛਲ ਕਪਟ ਦੀ ਬਿਰਤੀ ਰੱਖਦਾ ਹੈ ਔਗਣ ਉਹਦੇ ਅੰਦਰ ਭਰੇ ਹੋਏ ਨੇ। ਕੋਈ ਨਿਮਰਤਾ ਭਾਵ ਨਹੀਂ ਉਹਦੇ ਅੰਦਰ ਕੋਈ ਸ਼ੁਭ ਗੁਣ ਧਾਰਨ ਨਹੀਂ ਕੀਤੇ। ਇਸ ਪ੍ਰਕਾਰ ਦੇ ਨਾਲ ਉਹਨੇ ਚੱਲ ਕੇ ਨਹੀਂ ਆਉਣਾ ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੇਗਾ। ਮੈਂ ਆਪ ਜੀ ਦੀ ਆਗਿਆ ਪਾ ਕੇ ਜਰੂਰ ਜਾਵਾਂਗਾ।
ਭਲਾ ਭਣੈ ਸਮਝੈ ਬੁਰਾ ਸਭ ਸੁਮਤ ਬਿਸਾਰੇ।
ਜਦੋਂ ਭਲੇ ਦੀ ਗੱਲ ਕਰਦੇ ਆ ਸਤਿਗੁਰੂ ਪਾਤਸ਼ਾਹ ਤੁਸੀਂ ਉਹਦਾ ਭਲਾ ਲੋਚਦੇ ਹੋ ਭਲਾ ਲੋਚ ਕੇ ਸਾਰਾ ਕੁਝ ਕਰਦੇ ਹੋ ਪਰ ਉਹ ਇਸ ਨੂੰ ਉਲਟ ਸਮਝਦਾ। ਉਹ ਸਮਝਦਾ ਕਿ ਮੇਰਾ ਬੁਰਾ ਸੋਚਦੇ ਨੇ। ਤੁਸੀਂ ਤਾਂ ਉਹਦਾ ਭਲਾ ਕਰਨਾ ਚਾਹੁੰਦੇ ਹੋ ਭਲੇ ਵਿੱਚ ਪਰ ਇਸ ਗੱਲ ਨੂੰ ਬੁਰਾ ਕਰਕੇ ਜਾਣਦਾ ਹੈ।
ਇਮ ਕਹਿ ਕਰ ਪਗ ਕਮਲ ਪਰ ਨਿਜ ਸੀਸ ਲਗਾਇਓ।
ਇਸ ਪ੍ਰਕਾਰ ਦੇ ਨਾਲ ਇਹ ਬੇਨਤੀ ਕਰਕੇ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਆਪਣਾ ਸੀਸ ਗੁਰ ਚਰਨਾਂ ਤੇ ਨਿਵਾਇਆ ਹੈ।
ਪ੍ਰੇਮ ਸਹਿਤ ਬੰਧਤ ਭਇਓ ਚਲ ਬਾਹਰ ਆਇਓ।
ਪ੍ਰੇਮ ਸਹਿਤ ਬੰਦਨਾ ਕਰਕੇ ਭਾਈ ਗੁਰਦਾਸ ਜੀ ਉੱਠ ਕੇ ਬਾਹਰ ਆਏ।
ਕਿਤਕ ਦਾਸ ਨਿਜ ਸਾਥ ਲੀ ਮਗ ਕੇ ਨ ਪਿਆਨਾ।
ਕਿਤਕ ਸੇਵਕ ਨਾਲ ਲਏ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਨਾਲ ਲੈ ਕੇ ਲਾਹੌਰ ਵਾਲੇ ਪਾਸੇ ਨੂੰ ਹੇਹਰ ਨਗਰ ਵੱਲ ਨੂੰ ਚਾਲਾ ਪਾਇਆ ਹੈ।
ਕਿਤਕ ਦੇਰ ਮੈਂ ਗਏ ਚੱਲ ਹੇਹਰ ਜਿਸ ਥਾਨਾ।
ਚਲਦਿਆਂ ਚਲਦਿਆਂ ਪੈਂਡਾ ਤੈਅ ਕਰਕੇ ਕੁਝ ਸਮੇਂ ਦੇ ਵਿੱਚ ਜਿੱਥੇ ਹੇਹਰ ਨਗਰ ਸੀ ਉਹ ਹੇਹਰ ਨਗਰ ਦੇ ਵਿੱਚ ਜਾ ਪਹੁੰਚੇ ਹਨ ਭਾਈ ਗੁਰਦਾਸ ਜੀ।
ਡੇਰਾ ਕੇਨ ਸੁਗ੍ਰਾਮ ਮਹਿ ਤਿਸ ਨਿਸ ਬਿਸਰਾਮਾ।
ਜਾ ਕੇ ਹੇਹਰ ਨਗਰ ਪਹੁੰਚ ਕੇ ਭਾਈ ਗੁਰਦਾਸ ਜੀ ਨੇ ਆਪਣਾ ਡੇਰਾ ਕੀਤਾ। ਡੇਰਾ ਕਰਕੇ ਇੱਥੇ ਜਿਹੜਾ ਹੈ ਉਹ ਸਮਾਂ ਰਾਤ ਦਾ ਬਤੀਤ ਕੀਤਾ ਹੈ।
ਅਗਲੇ ਦਿਨ ਇਸ਼ਨਾਨ ਕਰੂ ਗਰ ਪਹਿਰੇ ਜਾਮਾ।
ਰਾਤ ਹੇਹਰ ਨਗਰ ਦੇ ਵਿੱਚ ਬਤੀਤ ਕੀਤੀ। ਸਵੇਰ ਅੰਮ੍ਰਿਤ ਵੇਲਾ ਹੋਇਆ, ਉੱਠੇ ਸੌਚ ਇਸ਼ਨਾਨ ਕੀਤਾ, ਨਵੀਨ ਵਸਤਰ ਪਹਿਨੇ ਹਨ, ਤਿਆਰ ਬਰ ਤਿਆਰ ਹੋਏ ਹਨ।
ਗਮਨਿਓ ਪ੍ਰਿਥੀਏ ਨਿਕਟ ਤਾਬੂ ਕਰ ਬੰਧਨ ਬੈਸਾ।
ਹੁਣ ਭਾਈ ਗੁਰਦਾਸ ਜੀ ਤਿਆਰ ਹੋ ਕੇ ਜਿੱਥੇ ਪ੍ਰਿਥੀ ਚੰਦ ਬੈਠਾ ਸੀ, ਜਿੱਥੇ ਦਾ ਨਿਵਾਸ ਸੀ, ਇਹਦੇ ਕੋਲ ਜਾ ਕੇ ਪਹੁੰਚੇ, ਜਾ ਕੇ ਨਮਸਕਾਰ ਕੀਤੀ ਹੈ।
ਕਹਿਓ ਬ੍ਰਤੰਤ ਸੁਬੇਨ ਤੇ ਗੁਰ ਕੋ ਮਤ ਜੈਸਾ।
ਜਿਵੇਂ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸਮਝਾ ਕੇ ਭੇਜਿਆ ਸੀ, ਉਸੇ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ।
ਰਾਮਦਾਸ ਸ੍ਰੀ ਸਤਿਗੁਰੁ ਸ਼ੁਭ ਗੁਣ ਸਭ ਧਾਮੋ।
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਘਰ ਹੈ ਉਹ ਸ਼ੁਭ ਗੁਣਾਂ ਦੇ ਸਹਿਤ ਹੈ। ਉਹਦੀ ਬੜਾ ਮਹਾਨ ਵਡਿਆਈ ਹੈ, ਬੜਾ ਮਹਾਨ ਉਹਦਾ ਜਸ ਹੈ, ਸ਼ੁਭ ਗੁਣਾਂ ਦੇ ਸਹਿਤ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਘਰ।
ਜਗਤ ਆਨ ਜਿਨ ਮਾਨ ਹੀ ਸਮਤਾ ਸ਼੍ਰੀ ਰਾਮ।
ਜਗਤ ਦੇ ਲੋਕ ਜਿਹੜੇ ਨੇ ਉਹ ਉੱਥੇ ਆ ਕੇ ਨਮਸਕਾਰ ਕਰਦੇ ਹਨ, ਰੱਬ ਦੇ ਤੁਲ ਉਸ ਘਰ ਨੂੰ ਜਾਣਦੇ ਨੇ, ਰੱਬ ਦੇ ਤੁਲ ਗੁਰੂ ਨੇ ਜਾਣਦੇ ਨੇ, ਗੁਰੂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਜਾਣਦੇ, ਰੱਬ ਦੇ ਸਮਾਨ ਗੁਰੂ ਨੂੰ ਜਾਣਦੇ ਹਨ।
ਜੇਠੇ ਤਿਨ ਕੇ ਪੁੱਤਰ ਤੁਮ ਪੂਜਲ ਕੁਲ ਕੇਰੇ।
ਇਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਇਤਨੀ ਵਡਿਆਈ ਹੈ, ਮਹਿਮਾ, ਜਿਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਰੱਬ ਦਾ ਰੂਪ ਰੱਬ ਜਾਣ ਕੇ ਪੂਜਦੇ ਨੇ ਲੋਕ, ਤੁਸੀਂ ਉਹਨਾਂ ਦੇ ਜੇਠੇ ਪੁੱਤਰ ਵੱਡੇ ਪੁੱਤਰ ਹੋ।
ਗਾਦੇ ਸ਼੍ਰੀ ਨਾਨਕ ਗੁਰੂ ਸਮਦੁਤੇ ਨਾਹੀਰੇ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਗੁਰਤਾ ਗਦੀ ਦੇ ਸਮਾਨ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਸਮਾਨ ਹੋ, ਸੰਸਾਰ ਦੇ ਵਿੱਚ ਦੂਸਰਾ ਕੋਈ ਨਹੀਂ।
ਮਹਾਂਪੁਰਖ ਸਤਿਗੁਰ ਅਮਰ ਅਜ਼ਮਤ ਕੇ ਪੂਰੇ।
ਉਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੇ ਸਰਵ ਸ਼ਕਤੀਵਾਨ ਹਨ, ਸਰਵ ਕਲਾ ਸੰਪੂਰਨ ਹਨ, ਅਜ਼ਮਤ ਵਿੱਚ ਪੂਰੇ ਹਨ।
ਆਨ ਨ ਸਮ ਸਰ ਜਿਨਹੋ ਕੇ ਗਿਆਨੀ ਗੁਣ ਰੂਰੇ।
ਇਹਨਾਂ ਦੇ ਸਮਾਨ ਗਿਆਨ ਵਿੱਚ, ਸ਼ੁਭ ਗੁਣਾਂ ਦੇ ਵਿੱਚ ਹੋਰ ਕੋਈ ਦੂਜਾ ਬਰਾਬਰ ਨਹੀਂ, ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ, ਉਹਨਾਂ ਦੇ ਸਮਾਨ ਉਹਨਾਂ ਦੇ ਬਰਾਬਰ ਹੋਰ ਕੋਈ ਗਿਆਨਵਾਨ ਤੇ ਸੁੰਦਰ ਸ਼ੁਭ ਗੁਣਾਂ ਦੇ ਸਹਿਤ ਕੋਈ ਨਹੀਂ ਹੈ।
ਸੋ ਤੁਮ ਜਨਨੀ ਕੇ ਪਿਤਾ ਗੁਰਤਾ ਜਿਨ ਦੇਨੇ।
ਭਾਈ ਗੁਰਦਾਸ ਜੀ ਬੜੇ ਪ੍ਰੇਮ ਨਾਲ ਸਮਝਾ ਰਹੇ ਨੇ, ਕਹਿਣ ਲੱਗੇ ਸੋ ਤੁਮ ਜਨਨੀ ਕੇ ਪਿਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਹਾਡੇ ਜਿਹੜੇ ਜਨਮੀ ਤੁਹਾਡੇ ਮਾਤਾ ਜੀ ਹਨ, ਉਹਨਾਂ ਦੇ ਪਿਤਾ ਜੀ ਹਨ।
ਗੁਰਤਾ ਨਾਨਕ ਦਾਦਕ ਦੋ ਕੁਲ ਪੂਜਲ ਜਗ ਚੀਨੀ।
ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੁਹਾਡੇ ਪਿਤਾ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ, ਉਹਨਾਂ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦੇਣਾ ਕੀਤੀ। ਇਸ ਪ੍ਰਕਾਰ ਦੇ ਨਾਲ ਨਾਨਕ ਦਾਦਕ ਦੋ ਕੁਲ ਉਜਲ ਜਗ ਚੀਨੀ ਨਾਨਕੇ ਤੇ ਦਾਦਕੇ ਜਿਹੜੇ ਦੋਵੇਂ ਪਰਿਵਾਰ ਸਮਾਜ ਦੇ ਬੜੇ ਆਦਰ ਸਤਿਕਾਰ ਯੋਗ ਹਨ।
ਉਚਿਤ ਤਿਨ ਹੋ ਕੇ ਕਰਮ ਸ਼ੁਭ ਚਾਹੀਅਤ ਤੁਮ ਹੀ ਕੋ,
ਤੇ ਇਹ ਜਿਹੜੇ ਉਚਿਤ ਤਿਨ ਹੋ ਕੇ ਕਰਮ, ਤੇ ਹੁਣ ਇਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਚੰਗੇ ਕਰਮਾਂ ਵਾਲੇ ਉਚਿਤ ਕਰਮ ਜਿਹੜੇ ਨੇ, ਸ਼ੁਭ ਚਾਹੀਆ ਤੁਮ, ਉਹ ਸ਼ੁਭ ਕਰਮਾਂ ਦੇ ਸਹਿ ਤੁਹਾਨੂੰ ਹੋਣਾ ਚਾਹੀਦਾ ਹੈ।
ਜਿਨ ਕੋ ਜਗਤ ਸਰਾਹੇ ਆਸ ਕਰੇ ਅਹਨੀ ਕੋ,
ਜਿਸਦੀ ਜਗਤ ਉਪਮਾ ਕਰੇ, ਸ਼ੋਭਾ ਕਰੇ, ਸਲਾਹਣਾ ਕਰੇ, ਉਸ ਪ੍ਰਕਾਰ ਦੇ ਤੁਸੀਂ ਕਰਮ ਕਰੋ। ਇਹ ਬੜਾ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ, ਤੇ ਇਸ ਕਰਕੇ ਤੁਸੀਂ ਜਿਹੜਾ ਹੈ, ਕਿਉਂਕਿ ਤੁਹਾਡੇ ਨਾਨਕੇ ਘਰ ਦੇ ਵਿੱਚ ਵੀ ਬਖਸ਼ਿਸ਼ ਤੁਹਾਡੇ ਨਾਨਾ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹ ਗੁਰੂ ਇਧਰੋਂ, ਫਿਰ ਤੁਹਾਡਾ ਦਾਦਕਾ ਪਰਿਵਾਰ ਆ ਗਿਆ, ਤੁਹਾਡੇ ਪਿਤਾ ਗੁਰੂ ਬੜੇ ਜਿਹੜੇ ਮਹਾਨ ਸੁਜਸ ਵਾਲੇ ਸ੍ਰੇਸ਼ਟ ਉਜਲੇ ਪਰਿਵਾਰ ਨੇ, ਤੇ ਇਹਦੇ ਜਿਹੜੇ ਪਰਿਵਾਰ ਦੇ ਅੱਗੇ ਤੁਸੀਂ ਵੱਡੇ ਹੋ, ਤੁਹਾਨੂੰ ਬੜੇ ਸ਼ੁਭ ਕਰਮ ਕਰਨੇ ਚਾਹੀਦੇ ਨੇ, ਸ਼ੁਭ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ, ਜਿਹਨੂੰ ਵੇਖ ਕਰਕੇ ਦੁਨੀਆਂ ਦੇ ਲੋਕ ਸਲਾਹ ਨੂੰ ਉਪਮਾ ਕਰਨ।
ਸੋਡ ਬੰਸ ਮੈਂ ਜਨਮ ਹੈ ਛਤਰੇ ਬੜ ਬਾਹੂ,
ਸੋਡੇ ਵੰਸ ਦੇ ਵਿੱਚ ਜਨਮ ਹੋਇਆ ਪ੍ਰਿਥੀ ਚੰਦ ਜੀ, ਤੁਸੀਂ ਬੜੀਆਂ ਵੱਡੀਆਂ ਬਾਹਾਂ ਦੇ ਸਹਿਤ ਭਾਵ ਬੜੇ ਜਿਹੜੇ ਸੂਰਮੇ ਬਲੀ ਹੋ।
ਤੁਰ ਕਨਿਆ ਗੈ ਬੇਨਤੇ ਹੱਥ ਹੋਏ ਉਤਸਾਹੋ,
ਹੁਣ ਵੇਖੋ ਭਾਈ ਗੁਰਦਾਸ ਜੀ ਨੇ ਕਿੰਨਾ ਸੁੰਦਰ ਸਮਝਾਇਆ ਕਿ ਗੁਰੂ ਨਾਨਕ ਦਾ ਘਰ ਉੱਚਾ, ਤੇ ਉਹ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਤੁਹਾਡੇ ਨਾਨਕੇ ਪਰਿਵਾਰ ਵਿੱਚ, ਤੁਹਾਡੇ ਦਾਦਕੇ ਪਰਿਵਾਰ ਵਿੱਚ, ਦੁਨੀਆਂ ਦੇ ਵਿੱਚ ਇਹਦੇ ਸਮਾਨ ਹੋਰ ਕੋਈ ਹੈ ਹੀ ਨਹੀਂ, ਤੇ ਤੁਸੀਂ ਇੰਨੇ ਵੱਡੇ ਕੁੱਲ ਦੇ ਵਿੱਚ ਹੋ ਕੇ, ਇੰਨੇ ਵੱਡੇ ਬਲੀ ਹੋ ਕੇ, ਤੇ ਤੁਸੀਂ ਤੁਰਕਾਂ ਦੇ ਕੋਲ ਫਰਿਆਦ ਕਰੋਗੇ, ਤੁਸੀਂ ਤੁਰਕਾਂ ਕੋਲ ਜਾ ਕੇ ਫਰਿਆਦ ਕਰਨੀ ਚਾਹੁੰਦੇ ਹੋ, ਬੇਨਤੀਆਂ ਕਰਨੀਆਂ ਚਾਹੁੰਦੇ ਹੋ।
ਯਾਨ ਤੇ ਸ਼੍ਰੀ ਅਰਜਨ ਗੁਰੂ ਬਹੁ ਕਰ ਸਨਮਾਨਾ,
ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਬੜੇ ਸਨਮਾਨ ਦੇ ਸਹਿਤ ਮੈਨੂੰ ਇੱਥੇ ਤੁਹਾਨੂੰ ਸਨਮਾਨ ਦੇ ਕੇ ਲਿਜਾਣ ਵਾਸਤੇ ਭੇਜਣਾ ਕੀਤਾ ਹੈ।
ਕਰੇ ਉਹ ਕਾਰਨ ਆਪ ਕੋ ਬਸਿਆ ਨਿਜ ਥਾਨਾ,
ਬਹੁਤ ਸਨਮਾਨ ਦਿੰਦਿਆਂ ਆਪ ਜੀ ਨੂੰ ਉਹਨਾਂ ਨੇ ਇਹ ਕਹਿ ਕੇ ਭੇਜਿਆ ਕਿ ਜਾਓ ਪ੍ਰਿਥੀ ਚੰਦ ਨੂੰ ਕਹੋ ਕਿ ਆ ਕੇ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਵਿੱਚ ਆ ਕੇ ਆਪਣਾ ਵਾਸਾ ਕਰਨ, ਸੁੱਖ ਦੇ ਸਹਿਤ ਵਸਣਾ ਕਰਨ।
ਗੁਰ ਕੀ ਕਹਿਵਤ ਸਕਲ ਹੀ ਗੁਰਦਾਸ ਸੁਣਾਏ,
ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸਮਝਾ ਕਰਕੇ ਭੇਜਿਆ ਸੀ ਭਾਈ ਗੁਰਦਾਸ ਜੀ ਨੂੰ, ਉਸੇ ਤਰ੍ਹਾਂ ਉਹ ਸਾਰੀ ਜਿਹੜੀ ਗੱਲ ਸੀ ਉਹ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਜੀ ਨੇ ਸਮਝਾਉਣਾ ਕੀਤੀ, ਦੱਸਣਾ ਕੀਤੀ।
ਬੀਤੇ ਗਏ ਸੋ ਜਾਣ ਦਿਓ ਸ਼ੁੱਧਤਾ ਅਗਵਾਈ,
ਜਿਹੜਾ ਪ੍ਰਿਥੀ ਚੰਦ ਜੀ ਸਮਾਂ ਬੀਤ ਗਿਆ ਉਹਨੂੰ ਜਾਣ ਦਿਓ, ਉਹਨੂੰ ਹੁਣ ਨਾ ਚਿਤਾਰੋ, ਜੋ ਲੰਘ ਗਿਆ ਬੀਤ ਵਕਤ ਬੀਤ ਗਿਆ, ਉਹਨੂੰ ਹੁਣ ਚਿਤਵਣ ਦਾ, ਉਹਨੂੰ ਹੁਣ ਯਾਦ ਕਰਨ ਦਾ ਕੀ ਫਾਇਦਾ, ਉਹਨੂੰ ਛੱਡ ਦਿਓ, ਅੱਗੇ ਨੂੰ ਸ਼ੁੱਧ ਹੋ ਕੇ ਬੜੇ ਸਰਲ ਹੋ ਕੇ ਜਿਹੜਾ ਹੈ ਆਪ ਜੀ ਵਿਚਰਨਾ ਕਰੋ, ਅਗਵਾਈ ਕਰੋ।
ਮਿਲਹੋ ਸਕਲ ਨਿਜ ਸਦਨ ਮਹਿ ਕਰ ਲੀ ਜਹ ਮੇਲਾ,
ਆਪ ਆ ਕੇ ਆਪਣੇ ਨਿਜ ਉੱਥੇ ਮਹਿਲਾਂ ਦੇ ਵਿੱਚ ਘਰ ਦੇ ਵਿੱਚ ਵਸਣਾ ਕਰੋ, ਸਾਰਿਆਂ ਦੇ ਨਾਲ ਆ ਕੇ ਮੇਲ ਮਿਲਾਪ ਕਰੋ, ਸਾਰੇ ਪਰਿਵਾਰ ਨਾਲ ਮਿਲ ਕੇ ਉਸ ਘਰ ਦੇ ਵਿੱਚ ਸੁੱਖ ਸਹਿਤ ਰਹਿਣਾ ਕਰੋ।
ਆਨ ਪ੍ਰਹਿ ਬਿਪਤਾ ਬਹੁਤ ਫਿਰ ਫੁੱਟ ਹੈ ਅਕੇਲਾ,
ਤੇ ਜਦੋਂ ਘਰ ਵੰਡਿਆ ਜਾਵੇ, ਪਰਿਵਾਰ ਵੱਖਰੇ ਵੱਖਰੇ ਹੋ ਜਾਣ, ਉਦੋਂ ਫਿਰ ਬਿਪਤਾ ਆਣ ਪੈਂਦੀ ਹੈ, ਤੇ ਕੱਲਾ ਮਨੁੱਖ ਜਿਹੜਾ ਫਿਰ ਉਹ ਮਾਰਿਆ ਜਾਂਦਾ, ਕਿਉਂਕਿ ਜਦੋਂ ਸ਼ਕਤੀ ਇਕੱਠੀ ਹੋਵੇ ਤੇ ਉਹਦਾ ਫਿਰ ਮੁਕਾਬਲਾ ਕਰਨਾ ਬਹੁਤ ਔਖਾ ਹੈ, ਤੇ ਜਦੋਂ ਸ਼ਕਤੀ ਖਿੰਡ ਜਾਏ, ਵੱਖਰੇ ਵੱਖਰੇ ਹੋ ਜਾਏ, ਹੁਣ ਜੇ ਚਾਰ ਭਰਾ ਨੇ ਉਹ ਇਕੱਠੇ ਹੋਣ, ਤੇ ਜਿਹੜਾ ਕੋਈ ਚੜ ਕੇ ਆਵੇ ਉਹ ਸੋਚ ਕੇ ਅੱਗੇ ਵਧੇਗਾ, ਤੇ ਜੇ ਉਹ ਇਕੱਲੇ ਇਕੱਲੇ ਨੇ ਫਿਰ ਉਹਨੂੰ ਮਾਰਨਾ ਸੌਖਾ ਹੈ। ਉਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤੁਸੀਂ ਪਰਿਵਾਰ ਨਾਲ ਮਿਲ ਕੇ ਰਹੋ, ਤੁਹਾਡਾ ਕੋਈ ਵੀ ਕੁਝ ਵਿਗਾੜ ਨਹੀਂ ਸਕਦਾ, ਇਕੱਲੇ ਇਕੱਲੇ ਹੋਇਆ ਫਿਰ ਜਿਹੜਾ ਇਕੱਲਾ ਉਹ ਮਾਰਿਆ ਜਾਂਦਾ, ਬਿਪਤਾ ਆਣ ਪੈਂਦੀ ਹੈ।
ਲਿਹੋ ਦਰਬ ਸਭ ਵਸਤ ਕੋ ਮਾਲਕ ਤੁਮ ਹੋਏ,
ਜਿੰਨਾ ਧਨ ਹੈ ਉਹ ਤੁਸੀਂ ਲੈ ਲਵੋ, ਜਿੰਨੀਆਂ ਵਸਤੂਆਂ ਨੇ ਉਹ ਤੁਸੀਂ ਸਾਰੀਆਂ ਸੰਭਾਲ ਲਵੋ, ਤੁਸੀਂ ਉਹਦੇ ਮਾਲਕ ਬਣੋ।
ਆਪਣੇ ਕਰ ਸੋ ਦੀਜੀਏ ਹਮ ਨੰਮਰ ਖਰੋ,
ਨੀਵੇਂ ਥਾਂ ਖੜੇ ਆ, ਪ੍ਰਥੇ ਚੰਦ ਅਸੀਂ ਨਵੇਂ ਥਾਂ ਖੜੇ ਆ ਉਹ ਸਾਰੀਆਂ ਵਸਤੂਆਂ ਤੂੰ ਸੰਭਾਲ ਲੈ ਤੇ ਜਿਵੇਂ ਤੁਸੀਂ ਸਾਨੂੰ ਦੇਵੇਂਗਾ ਉਸੇ ਤਰ੍ਹਾਂ ਤੇਰੇ ਕੋਲੋਂ ਲੈ ਕੇ ਅਸੀਂ ਵਰਤ ਲਵਾਂਗੇ ਜਿੰਨਾ ਧਨ ਹੈ ਉਹ ਤੂੰ ਸੰਭਾਲ ਜਿੰਨੀਆਂ ਵਸਤੂਆਂ ਨੇ ਉਹ ਸੰਭਾਲ ਤੂੰ ਮਾਲਕ ਬਣ ਜਾ ਤੇ ਅਸੀਂ ਨਵੇਂ ਥਾਂ ਖੜ ਕੇ ਤੇਰੇ ਕੋਲੋਂ ਮੰਗ ਕੇ ਲੈ ਲਵਾਂਗੇ ਜਿਵੇਂ ਦੇਵੇਂਗਾ ਉਸੇ ਤਰ੍ਹਾਂ ਵਰਤ ਲਵਾਂਗੇ
ਜਬ ਸਭ ਕਹਿ ਗੁਰਦਾਸ ਦੀ ਗਾਥਾ ਸਮਝਾਏ
ਹੁਣ ਜਦੋਂ ਚੰਗੇ ਰੀਤੀ ਦੇ ਨਾਲ ਭਾਈ ਗੁਰਦਾਸ ਜੀ ਨੇ ਸਾਰੀ ਗਾਥਾ ਸਮਝਾਈ ਕਹਿਣਾ ਕੀਤਾ ਪ੍ਰਿਥੀ ਚੰਦ ਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਹਰ ਤਰੀਕੇ ਦੇ ਨਾਲ ਜਦੋਂ ਪ੍ਰਿਥੀ ਚੰਦ ਨੂੰ ਸਮਝਾਇਆ ਕਹਿਣਾ ਕੀਤਾ
ਸੁਨਤ ਕੁਪਿਓ ਪ੍ਰਿਥੀਆ ਅਧਿਕ ਜੁਗ ਭਾਉ ਚੜਾਏ
ਜਦੋਂ ਭਾਈ ਗੁਰਦਾਸ ਜੀ ਦੇ ਕੋਲੋਂ ਇਹ ਸਾਰਾ ਕੁਛ ਸੁਣਿਆ ਪ੍ਰਿਥੀ ਚੰਦ ਨੇ ਪ੍ਰਿਥੀ ਚੰਦ ਸੁਣ ਕੇ ਬੜਾ ਕ੍ਰੋਧ ਵਿੱਚ ਆਇਆ ਬੜਾ ਕ੍ਰੋਧ ਦੇ ਵਿੱਚ ਆ ਕੇ ਇਹਨੇ ਜਿਹੜੀਆਂ ਆਪਣੀਆਂ ਅੱਖਾਂ ਉਹ ਭਵਾਈਆਂ ਹਨ
ਲਾਲ ਆਂਖ ਬਿਖਰਾਵ ਤੋਂ ਉੱਠਨ ਫਰਕਾਵੇ
ਹੁਣ ਅੱਖਾਂ ਇਹਦੀਆਂ ਗੁੱਸੇ ਦੇ ਵਿੱਚ ਲਾਲ ਹੋ ਗਈਆਂ ਇੰਨਾ ਕ੍ਰੋਧ ਵਧਿਆ ਇੰਨਾ ਕ੍ਰੋਧੀ ਹੋਇਆ ਇਹਦੀਆਂ ਅੱਖਾਂ ਜਿਹੜੀਆਂ ਗੁੱਸੇ ਵਿੱਚ ਲਾਲ ਹੋ ਗਈਆਂ ਕਿਉਂਕਿ ਕ੍ਰੋਧ ਜਦੋਂ ਮਨੁੱਖ ਨੂੰ ਆਉਂਦਾ ਹੈ ਤੇ ਫਿਰ ਜਦੋਂ ਅੱਖਾਂ ਦੇ ਵਿੱਚੋਂ ਨਜ਼ਰ ਆਉਂਦਾ ਅੱਖਾਂ ਲਾਲ ਹੋ ਜਾਂਦੀਆਂ ਨੇ ਬੁੱਲ ਫਰਕਣ ਲੱਗ ਪੈਂਦੇ ਨੇ ਹੁਣ ਅੱਖਾਂ ਇਹਦੀਆਂ ਲਾਲ ਹੋ ਗਈਆਂ ਬੁੱਲ ਉਹਨਾਂ ਦੇ ਫਰਕਣ ਲੱਗੇ
ਬੋਲ ਨਾ ਆਵਤ ਕ੍ਰੋਧ ਮਹਿ ਬਹੁ ਸਵਾਸ ਚੜਾਵੇ
ਗੁੱਸੇ ਦੇ ਵਿੱਚ ਆਇਆ ਪ੍ਰਿਥੀ ਚੰਦ ਕੋਲੋਂ ਬੋਲਿਆ ਨਹੀਂ ਜਾਂਦਾ ਤੇ ਸਾਹ ਚੜਿਆ ਸਾਹ ਦਾ ਫੁੱਲਿਆ ਤੇ ਗੁੱਸੇ ਦੇ ਵਿੱਚ ਕ੍ਰੋਧ ਵਿੱਚ ਆਇਆ ਹੁਣ ਮੂੰਹ ਚੋਂ ਸ਼ਬਦ ਨਹੀਂ ਨਿਕਲ ਰਹੇ ਬੜਾ ਕ੍ਰੋਧਿਤ ਹੋਇਆ ਹੈ ਕਿਸ ਪ੍ਰਕਾਰ ਦੇ ਨਾਲ ਅੱਗੋ ਭਾਈ ਗੁਰਦਾਸ ਜੀ ਨੂੰ ਜਵਾਬ ਦਿੰਦਾ ਤੇ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਨ ਕਰੋਗੇ